ਸਾਹਿਬ ਦੇ
ਵਡੇ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ, ਗੁਰੂ ਸਾਹਿਬ ਜੀਓ। ਇਮਕੈ ਧਰਨੀ ਪਰ ਪਰਿਓ ਵਿਆਕੁਲ ਬਡੋਬਾ।
ਬਾਬਾ ਪ੍ਰਿਥੀ ਚੰਦ ਜਿਸ ਵੇਲੇ ਸਰੀਰ ਚੋਂ ਪ੍ਰਾਣ ਨਿਕਲ ਰਹੇ ਸਨ, ਬੜੀ ਭਿਆਨਕ ਪੀੜਾ ਪੇਟ ਦੇ ਵਿਚ ਉੱਠੀ ਹੋਈ ਸੀ। ਉਸ ਵਕਤ ਇਹਨੇ ਬਹੁਤ ਸਾਰੀਆਂ ਗੱਲਾਂ ਕਹੀਆਂ, ਕਹਿਣ ਲੱਗਾ ਕਿ ਮਿਹਰਬਾਨ ਨੂੰ ਵੀ ਜਾ ਕੇ ਸਮਝਾ ਦੇਣਾ, ਚੰਦੂ ਦੇ ਕੋਲ ਵੀ ਮੇਰੀ ਖਬਰ ਭੇਜ ਦੇਣਾ ਕਿ ਮੈਨੂੰ ਗੁਰਤਾ ਗੱਦੀ ਚਾਹੀਦੀ ਸੀ ਪਰ ਮੈਂ ਪ੍ਰਾਪਤ ਨਹੀਂ ਕਰ ਸਕਿਆ, ਮੇਰੇ ਪੁੱਤਰ ਨੂੰ ਗੱਦੀ ਦਵਾ ਦੇ। ਏਦਾਂ ਦੀਆਂ ਗੱਲਾਂ ਕਰਦਾ ਹੋਇਆ ਬਾਬਾ ਪ੍ਰਿਥੀ ਚੰਦ ਜ਼ਮੀਨ ਤੇ ਡਿੱਗ ਪਿਆ, ਬਹੁਤ ਜ਼ਿਆਦਾ ਵਿਆਕੁਲ ਹੋਇਆ।
ਬੋਲ ਬੰਦ ਮਿਤੁ ਚਿੰਨ ਭੇ ਸਭ ਸੰਗਨ ਜੋਆ।
ਜਦੋਂ ਜ਼ਮੀਨ ਤੇ ਉਛਲ ਕੇ ਡਿੱਗੇ ਬਾਬਾ ਪ੍ਰਿਥੀ ਚੰਦ ਜੀ, ਤੇ ਜ਼ਮੀਨ ਤੇ ਡਿੱਗਦਿਆਂ ਸਾਰ ਬਾਬਾ ਜੀ ਨੇ ਬੋਲਣਾ ਬੰਦ ਕਰ ਦਿੱਤਾ। ਪ੍ਰਿਥੀ ਚੰਦ ਨੇ ਬੋਲਣਾ ਬੰਦ ਕਰ ਦਿੱਤਾ ਤੇ ਸਰੀਰ ਦੇ ਚਿੰਨ ਨਜ਼ਰ ਆ ਗਏ ਕਿ ਹੁਣ ਪ੍ਰਿਥੀ ਚੰਦ ਦੇ ਅੰਦਰੋਂ ਸਵਾਸ ਨਿਕਲ ਚੁੱਕੇ ਨੇ, ਪ੍ਰਾਣ ਨਿਕਲ ਚੁੱਕੇ ਨੇ। ਨਾਲ ਦੇ ਸਾਥੀਆਂ ਨੇ ਪਰਖ ਕਰ ਲਈ ਕਿ ਬਾਬੇ ਪ੍ਰਿਥੀ ਚੰਦ ਦੇ ਸਰੀਰ ਦੀ ਨਬਜ਼ ਜਿਹੜੀ ਹੈ ਉਹ ਰੁਕ ਚੁੱਕੀ ਹੈ।
ਰਹੇ ਬੁਲਾਵਤ ਦਾਸ ਗਨ ਨਿਖੇ ਤਨ ਪ੍ਰਾਨਾ।
ਜਿਹੜੇ ਦਾਸ ਸੀ ਉਹਨਾਂ ਨੇ ਹਿਲਾਇਆ ਪ੍ਰਿਥੀਏ ਨੂੰ, ਹਿਲਾ ਕੇ ਵੇਖਿਆ, ਪਤਾ ਲੱਗ ਗਿਆ ਸਾਰਿਆਂ ਨੂੰ ਕਿ ਪ੍ਰਿਥੀ ਚੰਦ ਦੀ ਮੌਤ ਹੋ ਚੁੱਕੀ ਹੈ। ਪ੍ਰਿਥੀਏ ਦੇ ਤਨ ਚੋਂ ਜਿਹੜੇ ਪ੍ਰਾਣ ਨੇ ਸਵਾਸ ਦੇ ਉਹ ਨਿਕਲ ਚੁੱਕੇ ਹਨ।
ਚਿਤਵਤ ਗੁਰ ਸੰਗ ਬੈਰ ਕੋ ਪਰ ਲੋਕ ਪਿਆਨਾ।
ਸਤਿਗੁਰਾਂ ਦੇ ਪ੍ਰਤੀ ਆਪਣੇ ਮਨ ਚ ਵੈਰ ਹੀ ਚਿਤਵਦਾ ਰਿਹਾ ਪ੍ਰਿਥੀ ਚੰਦ ਸਾਰੀ ਜ਼ਿੰਦਗੀ, ਤੇ ਜਦੋਂ ਮਰਿਆ ਮਰਨ ਸਮੇਂ ਵੀ ਇਹਦੇ ਹਿਰਦੇ ਚ ਗੁਰੂ ਅਰਜਨ ਸਾਹਿਬ ਜੀ ਪ੍ਰਤੀ ਵੈਰ ਸੀ। ਸਤਿਗੁਰਾਂ ਦੇ ਪ੍ਰਤੀ ਮਨ ਚ ਵੈਰ ਚਿਤਵਦਾ ਹੋਇਆ ਪ੍ਰਿਥੀਆ ਪਰਲੋਕ ਗਮਨ ਕਰ ਗਿਆ।
ਰੁਤਬ ਸਗਲ ਬੈਠੇ ਸੂਰਤ ਬਿਤਾਏ।
ਇਹਦੇ ਨਾਲ ਦੇ ਜਿੰਨੇ ਸਾਥੀ ਸੀ ਕੋਲ ਬਹਿ ਕੇ ਰੋਣ ਲੱਗੇ। ਪ੍ਰਿਥੀ ਚੰਦ ਦੀ ਜਿੱਥੇ ਲੋਥ ਪਈ ਸੀ ਉਹਦੇ ਕੋਲ ਬੈਠੇ ਸਾਰੇ ਰੋਣ ਲੱਗ ਪਏ। ਏਦਾਂ ਰੋਂਦਿਆਂ ਕੁਰਲਾਂਦਿਆਂ ਰਾਤ ਬਤੀਤ ਕੀਤੀ ਹੈ।
ਭਈ ਪ੍ਰਭਾਤ ਉਠਾਏ ਕਹਿ ਬਦ ਚਿਖਾ ਬਣਾਏ।
ਅਗਲਾ ਦਿਨ ਹੋਇਆ, ਪ੍ਰਭਾਤ ਵੇਲਾ ਹੋਇਆ ਤੇ ਇਸੇ ਪਿੰਡ ਚ ਜਿਹੜਾ ਬਾਬੇ ਪ੍ਰਿਥੀ ਚੰਦ ਨੇ ਮੰਦਰ ਬਣਾਇਆ ਸੀ ਉਹਦੇ ਲਾਗੇ ਇਹਨਾਂ ਨੇ ਇੱਕ ਚਿਖਾ ਰਚੀ ਆ, ਅੰਗੀਠਾ ਰਚਿਆ ਹੈ।
ਉਪਰ ਧਰ ਕਰ ਭਾਰ ਕਰ ਰੋਏ ਸਮਦਾਏ।
ਪ੍ਰਿਥੀ ਚੰਦ ਦੀ ਲੋਥ ਉਸ ਚਿਖਾ ਤੇ ਰੱਖੀ ਹੈ ਤੇ ਚਿਖਾ ਤੇ ਰੱਖਦਿਆਂ ਸਾਰ ਉਸ ਵੇਲੇ ਲੋਥ ਨੂੰ ਅਗਨ ਭੇਟ ਕੀਤਾ ਹੈ। ਇਸ ਪ੍ਰਕਾਰ ਨਾਲ ਵੇਖਦਿਆਂ ਵੇਖਦਿਆਂ ਪ੍ਰਿਥੀ ਚੰਦ ਦਾ ਸਰੀਰ ਅੱਗ ਵਿਚ ਸੜ ਕੇ ਸਵਾਹ ਰੂਪ ਹੋ ਗਿਆ ਹੈ। ਨਾਲ ਦੇ ਸਾਥੀ ਬੜਾ ਰੋ ਰਹੇ ਨੇ, ਕੁਰਲਾ ਰਹੇ ਨੇ।
ਅਸਤ ਬੀਨ ਦਿਨ ਤੀਨ ਮੈਂ ਹੱਥ ਪਾਛੇ ਸਿਧਾਏ।
ਪ੍ਰਿਥੀ ਚੰਦ ਦਾ ਜਦੋਂ ਸਰੀਰ ਦਾ ਅੰਗੀਠਾ ਸ਼ਾਂਤ ਹੋਇਆ, ਠੰਡਾ ਹੋਇਆ, ਤੀਜੇ ਦਿਨ ਅੰਗੀਠਾ ਫਰੋਲਿਆ ਤੇ ਅੰਗੀਠੇ ਦੇ ਵਿਚੋਂ ਚਿਤਾ ਦੇ ਵਿਚੋਂ ਜਿੰਨੇ ਬਾਬੇ ਪ੍ਰਿਥੀ ਚੰਦ ਦੇ ਸਰੀਰ ਦੀਆਂ ਹੱਡੀਆਂ ਭਾਵ ਫੁੱਲ ਸਨ ਉਹ ਸਾਰੇ ਚੁਣ ਕੇ ਇਨ੍ਹਾਂ ਨੇ ਇਕੱਠੇ ਕਰਕੇ ਇੱਕ ਥੈਲੀ ਚ ਪਾਏ ਹਨ।
ਇੱਕ ਸਿੱਖ ਕੋਠੇ ਕੋ ਗਇਓ ਪੂਰਬ ਸੁਧਦੀ,
ਤੇ ਇਹ ਉਹਦੀਆਂ ਅਸਥੀਆਂ ਲੈ ਕਰਕੇ ਥੈਲੀ ਵਿਚ ਅਸਥੀਆਂ ਪਾ ਕੇ ਵਾਪਸ ਮੁੜੇ ਨੇ ਕੋਠੇ ਗੁਰੂ ਕੇ ਪਿੰਡ ਵੱਲ। ਤੇ ਆਪਣੇ ਆਉਣ ਤੋਂ ਪਹਿਲਾਂ ਹੀ ਇਨ੍ਹਾਂ ਨੇ ਬਾਬੇ ਪ੍ਰਿਥੀ ਚੰਦ ਦੇ ਮਰਨ ਦੀ, ਉਹਦੀ ਮੌਤ ਦੀ ਜਿਹੜੀ ਖਬਰ ਸੀ ਉਹ ਕੋਠੇ ਪਿੰਡ ਬਾਬਾ ਜੀ ਦੇ ਪਰਿਵਾਰ ਨੂੰ ਭੇਜ ਦਿੱਤੀ ਸੀ।
ਸੁਣ ਮਰਨੋ ਸੁਤ ਭਾਰ ਜਾ ਬਦ ਕੂਕ ਕਰੇ ਬੋ।
ਜਦੋਂ ਇਹਦੀ ਘਰਵਾਲੀ ਨੇ, ਬੀਬੀ ਕਰਮੋ ਨੇ ਤੇ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਬਾਬੇ ਮਿਹਰਬਾਨ ਨੇ ਜਦੋਂ ਇਹ ਖਬਰ ਸੁਣੀ ਕਿ ਪ੍ਰਿਥੀ ਚੰਦ ਦੀ ਮੌਤ ਹੋ ਗਈ ਹੈ ਤੇ ਸੁਣ ਕੇ ਦੋਵੇਂ ਕੁਰਲਾਣ ਲੱਗੇ। ਇਹਦੀ ਘਰਵਾਲੀ ਵੀ ਕੁਰਲਾ ਰਹੀ ਹੈ, ਇਹਦਾ ਪੁੱਤਰ ਵੀ ਉੱਚੀ ਉੱਚੀ ਕੂਕ ਕੇ ਕੁਰਲਾ ਰਿਹਾ।
ਹਾਏ ਹਾਏ ਕਲ ਰੁਦਤ ਹੈ ਨੈ ਸਦਿਓ ਸਰੀਕਾ।
ਹਾਏ ਹਾਏ ਮੂੰਹ ਕਹਿ ਕੇ ਰੋਂਦੇ ਨੇ ਤੇ ਕਰਮੋ ਆਪਣੇ ਮੂੰਹ ਵੈਣ ਪਾਉਂਦਿਆਂ ਕਹਿੰਦੀ ਹੈ, ਵੇਖੋ ਪਤੀ ਦੇਵ ਜੀ ਮਰ ਗਏ ਨੇ ਪਰ ਆਪਣਾ ਸ਼ਰੀਕਾ ਨਹੀਂ ਸੋਧ ਸਕੇ, ਆਪਣੇ ਸ਼ਰੀਕੇ ਦੇ ਨਾਲੋਂ ਵੈਰ ਨਹੀਂ ਲੈ ਸਕੇ, ਸ਼ਰੀਕਾ ਨਾ ਸੋਧ ਸਕਿਆ ਤੇ ਮੌਤ ਹੋ ਗਈ ਹੈ।
ਇਹ ਪਤੀ ਪੁਰਬ ਹੀ ਮਰਿਓ ਏਕਿਓ ਨਾ ਠੀਕਾ।
ਪਤੀ ਦੇਵ ਜੀ ਤੁਸੀਂ ਪਹਿਲਾਂ ਹੀ ਮਰ ਗਏ ਹੋ, ਕਾਲ ਵਸ ਹੋ ਗਏ ਹੋ, ਇਹ ਚੰਗਾ ਨਹੀਂ ਕੀਤਾ। ਤੁਹਾਨੂੰ ਪਹਿਲਾਂ ਆਪਣੇ ਸ਼ਰੀਕੇ ਨੂੰ ਸਾਧਣਾ ਚਾਹੀਦਾ ਸੀ, ਆਪਣੇ ਸ਼ਰੀਕੇ ਕੋਲੋਂ ਪੂਰਾ ਵੈਰ ਲੈਣਾ ਚਾਹੀਦਾ ਸੀ। ਸ਼ਰੀਕੇ ਤੋਂ ਵੈਰ ਲੈਣ ਤੋਂ ਪਹਿਲਾਂ ਹੀ ਹੇ ਪਤੀ ਦੇਵ ਜੀ ਤੁਸੀਂ ਮੌਤ ਵਸ ਹੋ ਗਏ ਹੋ, ਕਾਲ ਵਸ ਹੋ ਗਏ ਹੋ, ਇਹ ਚੰਗਾ ਨਹੀਂ ਕੀਤਾ।
ਮਿਹਰਮਾਨ ਸੁਚ ਕੀ ਖਬਰ ਕਬ ਲੈ ਆਏ,
ਕਦੋਂ ਆਓਗੇ ਆਪਣੇ ਪੁੱਤਰ ਮਿਹਰਬਾਨ ਦੀ ਖਬਰ ਕਦੋਂ ਲਓਗੇ, ਕਦੋਂ ਆ ਕੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਰੱਖੋਗੇ। ਏਦਾਂ ਵੈਣ ਪਾਉਂਦੀ ਆ ਕਰਮੋਂ, ਕਦੋਂ ਆਓਗੇ ਪਤੀ ਦੇਵ ਜੀ ਮਿਹਰਬਾਨ, ਆਪਣੇ ਪੁੱਤਰ ਦੇ ਸਿਰ ਦੇ ਉੱਤੇ ਕਦੋਂ ਹੱਥ ਧਰੋਗੇ, ਕਦੋਂ ਆ ਕੇ ਦੀ ਸੁਧ ਲਵੋਗੇ, ਕੌਣ ਇਹਨੂੰ ਸੰਭਾਲੇਗਾ, ਕੌਣ ਆ ਕੇ ਇਹਨੂੰ ਪੁੱਤਰ ਕਹਿ ਕੇ ਲਾੜ ਲੜਾਵੇਗਾ।
ਬਦਨ ਮਰਤਿਓ
ਕਿਹੋ ਜੀ ਵਿਧੀ ਬਣੀ ਹੈ ਕਿ ਮਰਨ ਸਮੇਂ ਅਸੀਂ ਤੁਹਾਡਾ ਤੁਹਾਡੀ ਸ਼ਕਲ ਵੀ ਨਹੀਂ ਵੇਖ ਸਕੇ, ਮਰਨ ਸਮੇਂ ਤੁਹਾਡੇ ਦਰਸ਼ਨ ਨਹੀਂ ਕਰ ਸਕੇ, ਤੁਹਾਡਾ ਰੂਪ ਨਹੀਂ ਵੇਖ ਸਕੇ, ਕਿਹੋ ਜਿਹੀ ਵਿਧੀ ਪਰਮੇਸ਼ਰ ਵੱਲੋਂ ਬਣੀ ਹੈ।
ਰਹੀ ਹਟਾਏ ਨਾ ਹਟਿਓ ਤਬ ਅਪਿਸ਼ਗਨ ਵਿਚਾਲੇ,
ਤੁਹਾਡਾ ਮੂੰਹ ਨਹੀਂ ਵੇਖ ਸਕੇ ਮਰਨ ਸਮੇਂ ਸਾਡੇ ਕਿੰਨੇ ਮੰਦੇ ਭਾਗ ਨੇ। ਮੈਂ ਬਥੇਰਾ ਰੋਕਿਆ ਸੀ ਜਦੋਂ ਚੱਲਣ ਲੱਗੇ ਸੀ ਕਿ ਮਾੜੇ ਸ਼ਗਨ ਨੇ ਪਤੀ ਦੇਵ ਜੀ ਨਾ ਜਾਓ, ਸ਼ਗਨ ਬੜੇ ਮਾੜੇ ਨਜ਼ਰ ਪਏ ਆਉਂਦੇ ਨੇ। ਮੈਂ ਉਸ ਵੇਲੇ ਬੜਾ ਸਮਝਾਇਆ, ਬੜਾ ਕਿਹਾ, ਪਰ ਮੇਰੀ ਤੁਸੀਂ ਇੱਕ ਨਹੀਂ ਮੰਨੀ।
ਕਿਮ ਫਲ ਸੋ ਬੇਵੈ ਨਹੀਂ ਦੁੱਖ ਕੀ ਨਕਰਾਲੇ।
ਉਹ ਜਿਹੜੇ ਮਾੜੇ ਸ਼ਗਨ ਉਸ ਵੇਲੇ ਨਜ਼ਰ ਆਏ ਸੀ ਕਿ ਰਸਤੇ ਦੇ ਵਿਚ ਲੱਕੜਾਂ ਦਾ ਭਾਰ ਸਿਰ ਤੇ ਚੁੱਕੇ ਬੰਦਾ ਆਉਂਦਾ ਸੀ, ਹੋਰ ਬੜੇ ਮਾੜੇ ਸ਼ਗਨ ਮੇਰੀ ਸੱਜੀ ਅੱਖ ਫਰਕਦੀ ਸੀ, ਉਹ ਸਾਰੇ ਮਾੜੇ ਸ਼ਗਨਾਂ ਨੇ ਹੁਣ ਫਲ ਤਾਂ ਦੇਣਾ ਹੀ ਸੀ ਨਾ, ਉਹਨਾਂ ਮਾੜੇ ਸ਼ਗਨਾਂ ਦਾ ਕੋਈ ਨਾ ਕੋਈ ਫਲ ਤਾਂ ਪ੍ਰਾਪਤ ਹੋਣਾ ਹੀ ਸੀ। ਮੈਂ ਬਥੇਰਾ ਕਿਹਾ ਪਰ ਪਤੀ ਦੇਵ ਜੀ ਤੁਸੀਂ ਮੇਰੀ ਇੱਕ ਨਹੀਂ ਮੰਨੀ ਔਰ ਮੇਰੀਆਂ ਸਾਰੀਆਂ ਗੱਲਾਂ ਤੋਂ ਮੁਨਕਰ ਹੋ ਕੇ ਚਲੇ ਗਏ।
ਕਹਿਣ ਲੱਗ ਬਰਨੋ ਸ਼ੋਕ ਜਨ
ਇਸ ਤਰ੍ਹਾਂ ਕਿੱਥੇ ਤੱਕ ਵਰਣਨ ਕਰੀਏ ਕਿ ਕਿੰਨਾ ਕੁ ਸ਼ੋਗ ਮਨਾਇਆ ਪ੍ਰਿਥੀਏ ਦੇ ਘਰ ਵਿਚ, ਬੜਾ ਭਾਰੀ ਸ਼ੋਗ ਮਨਾਇਆ ਗਿਆ, ਕਰਮੋ ਸ਼ੋਗ ਮਨਾ ਰਹੀ ਹੈ, ਮਿਹਰਬਾਨ ਸ਼ੋਗ ਮਨਾ ਰਿਹਾ ਹੈ। ਜਿਹੜੇ ਪ੍ਰਿਥੀ ਚੰਦ ਦੇ ਹਮਾਇਤੀ ਸਨ, ਇਹਦੇ ਦਾਸ ਸੇਵਕ ਸਨ, ਉਨ੍ਹਾਂ ਨੇ ਵੀ ਘਰ ਆ ਕੇ ਬੜਾ ਸ਼ੋਗ ਮਨਾਇਆ ਹੈ।
ਇਤਨੇ ਮੈਂ ਆਏ ਅਸਤਰ ਰੋਦਤ ਫਲ ਸਵਾਸਾ
ਸਨ ਕਿ ਇਨੇ ਨੂੰ ਪ੍ਰਿਥੀ ਚੰਦ ਦੇ ਸਰੀਰ ਦੀਆਂ ਜਿਹੜੀਆਂ ਅਸਥੀਆਂ ਸਨ ਉਹ ਅਸਥੀਆਂ ਵੀ ਲੈ ਕੇ ਜਿਹੜੇ ਸੇਵਾਦਾਰ ਨੌਕਰ ਸੀ ਉਹ ਆ ਕੇ ਪਹੁੰਚ ਗਏ ਘਰ, ਅਸਥੀਆਂ ਆ ਗਈਆਂ, ਅਸਥੀਆਂ ਵੇਖ ਕੇ ਹੋਰ ਜ਼ਿਆਦਾ ਰੋਣਾ ਕੁਰਲਾਣਾ ਸ਼ੁਰੂ ਕੀਤਾ ਹੈ ਇਨ੍ਹਾਂ ਨੇ।
ਹਿਰਵਾਨ ਬੋਲ ਹੋਏ ਕੈ ਮ੍ਰਿਤੂ ਕਿਰਿਆ ਕਰਾਏ,
ਹਿਰਵਾਨ ਨੇ ਬੜਾ ਭਾਰੀ ਰੋ ਕੇ ਜਿੰਨੀ ਮ੍ਰਿਤਕ ਕਿਰਿਆ ਹੁੰਦੀ ਹੈ ਬਾਬੇ ਪ੍ਰਿਥੀ ਚੰਦ ਦੇ ਨਿਮਿਤ ਉਹ ਮਿਹਰਬਾਨ ਨੇ ਕਰਵਾਈ ਹੈ।
ਸ਼ਬਦ ਪੜਿਓ ਦਰਬ ਦੇ ਸੁਣਤੇ ਸਮਝਾਏ,
ਪਹਿਲਾਂ ਚਾਰ ਗੁਰੂਆਂ ਦੀ ਬਾਣੀ ਹੈ ਮਿਹਰਬਾਨ ਨੇ ਉਹ ਪੜਵਾਈ, ਗੁਰੂ ਅਰਜਨ ਸਾਹਿਬ ਦੀ ਬਾਣੀ ਨਹੀਂ ਪੜਵਾਈ, ਜਿਹੜੇ ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਸੀ ਉਸ ਬਾਣੀ ਦਾ ਕੀਰਤਨ ਕਰਵਾਇਆ ਹੈ। ਬਹੁਤ ਸਾਰੀ ਮਾਇਆ ਦੇ ਕਰਕੇ ਇਸ ਤਰ੍ਹਾਂ ਸਮਾਗਮ ਅੰਤਮ ਕਿਰਿਆ ਦਾ ਕੀਤਾ ਹੈ।
ਜਿਨਕੀ ਸੰਗਤ ਆਏ ਕਰ ਪੁਨ ਪਾਗ ਬੰਦਾਏ,
ਬਾਬੇ ਪ੍ਰਿਥੀ ਚੰਦ ਨੂੰ ਜਿਹੜੀ ਮੰਨਣ ਵਾਲੀ ਕੁਝ ਸੰਗਤ ਸੀ ਇਹਦੇ ਕੁਝ ਕੁ ਸੇਵਕ ਸਨ ਉਹ ਚੱਲ ਕੇ ਆਏ ਤੇ ਪਿਓ ਮਰਿਆ ਸੀ, ਇਸ ਕਰਕੇ ਮਰੇ ਪਿਓ ਦੀ ਜਿਹੜੀ ਪੱਗ ਹੈ ਉਸ ਵੇਲੇ ਪ੍ਰਿਥੀ ਚੰਦ ਦੀ ਜਿਹੜੀ ਪੱਗ ਹੈ ਇਹਦੇ ਪੁੱਤਰ ਮਿਹਰਬਾਨ ਨੂੰ ਬਣਾਈ ਹੈ।
ਮਿਟਿਓ ਸ਼ੋਕ ਤਬ ਜਨ ਕਹਿਓ ਜੋ ਅਕਲ ਸਿਖਾਏ,
ਉਸ ਵੇਲੇ ਫਿਰ ਸ਼ੋਕ ਮਿਟਿਆ ਤੇ ਜਿਹੜੇ ਸਿਆਣੇ ਲੋਕ ਆਏ ਉਨ੍ਹਾਂ ਨੇ ਆ ਕੇ ਅਕਲ ਸਿਖਾਈ, ਉਨ੍ਹਾਂ ਨੇ ਆ ਕੇ ਮਤ ਦਿੱਤੀ।
ਸ਼੍ਰੀ ਅਰਜਨ ਤੇ ਪੈਰ ਕਰ
ਉਸ ਵਕਤ ਜਿਹੜੇ ਪ੍ਰਿਥੀ ਚੰਦ ਦੇ ਭੇਜੇ ਹੋਏ ਜਿਹੜੇ ਸੇਵਾਦਾਰ ਵਾਪਸ ਆਏ ਸੀ ਜਿਨ੍ਹਾਂ ਨੂੰ ਮਰਨ ਸਮੇਂ ਪ੍ਰਿਥੀ ਚੰਦ ਨੇ ਸਿੱਖਿਆ ਦਿੱਤੀ ਸੀ, ਉਨ੍ਹਾਂ ਨੇ ਵੇਖਿਆ ਜਦੋਂ ਸ਼ੋਕ ਮਿਟਿਆ ਤੇ ਫਿਰ ਉਹ ਮਿਹਰਬਾਨ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਮਰਨ ਸਮੇਂ ਬਾਬਾ ਪ੍ਰਿਥੀ ਚੰਦ ਨੇ ਸਾਨੂੰ ਇਹ ਗੱਲ ਕਹਿ ਕੇ ਭੇਜੀ ਹੈ ਕਿ ਮਿਹਰਬਾਨ ਜਿਹੜਾ ਕੰਮ ਮੈਂ ਅਧੂਰਾ ਛੱਡ ਕੇ ਚੱਲਿਆ ਉਹਨੂੰ ਤੂੰ ਪੂਰਾ ਕਰੀ। ਗੁਰੂ ਅਰਜਨ ਸਾਹਿਬ ਦੇ ਨਾਲ ਪੂਰਾ ਵੈਰ ਲੈ ਕੇ ਉਨ੍ਹਾਂ ਕੋਲੋਂ ਗੁਰਤਾ ਗੱਦੀ ਲੈ ਲਵੇ।
ਚੰਦੋ ਹੱਥੈ ਉਪਾਏ ਤੇ ਤਬ ਕੀਜੈ ਸ਼ਾਦੀ,
ਚੰਦੂ ਆਪਣੇ ਉਪਾਅ ਨਾਲ ਉਪਰਾਲੇ ਨਾਲ ਗੁਰੂ ਅਰਜਨ ਸਾਹਿਬ ਨੂੰ ਮਾਰੇਗਾ ਤੇ ਤੁਸੀਂ ਆਪਣੇ ਘਰ ਦੇ ਵਿਚ ਖੁਸ਼ੀ ਬਣਾਇਆ ਜੇ, ਸ਼ਾਦੀ ਬਣਾਇਆ ਜੇ, ਉਸ ਵੇਲੇ ਘਰ ਚ ਘਿਓ ਦੇ ਦੀਵੇ ਬਾਲਿਆ ਜੇ, ਉਹ ਜੀ ਖੁਸ਼ੀ ਜ਼ਾਹਰ ਕਰਿਆ ਜੇ।
ਮਰਤ ਕਹਿਓ ਤੁਮ ਸੋ ਪਿਤਾ ਇਹ ਸੁਣੋ ਸੰਦੇਸਾ।
ਬਾਬਾ ਮਿਹਰਬਾਨ ਜੀ, ਮਰਦੇ ਸਮੇਂ ਬਾਬਾ ਪ੍ਰਿਥੀ ਚੰਦ ਨੇ ਇਹ ਸੁਨੇਹਾ ਭੇਜਿਆ ਤੁਹਾਡੇ ਵਾਸਤੇ ਕਿ ਚੰਦੂ ਦੇ ਜਦੋਂ ਚੰਦੂ ਗੁਰੂ ਅਰਜਨ ਸਾਹਿਬ ਨੂੰ ਮਾਰੇਗਾ ਤੁਸੀਂ ਖੁਸ਼ੀ ਮਨਾਉਣੀ ਹੈ ਤੇ ਗੁਰੂ ਅਰਜਨ ਸਾਹਿਬ ਨੂੰ ਮਾਰ ਕੇ ਗੁਰਤਾ ਗੱਦੀ ਤੁਸੀਂ ਲੈਣੀ ਹੈ। ਇਦਾਂ ਦਾ ਸੁਨੇਹਾ ਬਾਬਾ ਪ੍ਰਿਥੀ ਚੰਦ ਜੀ ਨੇ ਮਰਨ ਸਮੇਂ ਤੁਹਾਨੂੰ ਦਿੱਤਾ ਹੈ।
ਸੁਣਿਓ ਪੁੱਤਰ ਯਾਰ ਭਰ ਜਾ ਔਰ ਲੈ ਕਲੇਸ਼ਾ।
ਜਦੋਂ ਬਾਬੇ ਮਿਹਰਬਾਨ ਨੇ ਤੇ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਨੇਹਾ ਸੁਣਿਆ ਤੇ ਸੁਣ ਕੇ ਇਨ੍ਹਾਂ ਦਾ ਕਲੇਜਾ ਬੜਾ ਕਲੇਸ਼ ਸਹਿਤ ਦੁਖੀ ਹੋਇਆ। ਸੁਣ ਸੁਣ ਕੇ ਗੱਲਾਂ ਬੜਾ ਦੁਖੀ ਹੁੰਦੇ ਹਨ।
ਮਿਹਰਬਾਨ ਮਨ ਮਾਨ ਕੈ ਮੋਨ ਠਾਨ ਰਹਿ ਪੌਨ।
ਬਾਬਾ ਮਿਹਰਬਾਨ ਜੀ ਨੇ ਆਪਣੇ ਮਨ ਦੇ ਵਿਚ ਇਸ ਗੱਲ ਦਾ ਮਨਨ ਕਰਕੇ ਚੁੱਪ ਕਰਕੇ ਬਾਬਾ ਮਿਹਰਬਾਨ ਜੀ ਆਪਣੇ ਘਰ ਰਹੇ ਹਨ।
ਕਰੈ ਪ੍ਰਤੀਕਨ ਗੁਰ ਬਨੋ ਹੋਏ ਹੈ ਕਾਰਨ ਕੌਣ।
ਆਪਣੇ ਪਿਓ ਵਾਂਗੂ ਬਾਬਾ ਮਿਹਰਬਾਨ ਹੁਣ ਉਡੀਕ ਕਰਨ ਲੱਗਾ ਹੈ ਕਿ ਕਦੋਂ ਇਹੋ ਜਿਹਾ ਕੋਈ ਕਾਰਨ ਬਣੇ ਸਬੱਬ ਬਣੇ ਤੇ ਮੈਂ ਗੁਰੂ ਬਣਾ, ਗੁਰਤਾ ਗੱਦੀ ਮੈਨੂੰ ਪ੍ਰਾਪਤ ਹੋਵੇ, ਲੋਕ ਮੇਰੀ ਆ ਕੇ ਪੂਜਾ ਕਰਨ। ਏਦਾਂ ਮਿਹਰਬਾਨ ਆਪਣੇ ਮਨ ਹੀ ਮਨ ਇਸ ਤਰ੍ਹਾਂ ਦੀਆਂ ਗੱਲਾਂ ਚਿਤਵਦਾ ਹੈ।
ਸੰਮਤ ਸੋਲੇ ਸਤੋ ਤੇ ਉਪਰ ਪੰਚ ਮਿਲਾਏ।
ਇਸ ਪ੍ਰਕਾਰ ਨਾਲ ਸੰਮਤ 1605 ਬਿਕਰਮੀ ਦਾ ਇਹ ਸਾਲ ਸੀ।
ਸਪਤਮ ਹੁਤੀ ਅਸੋਜ ਕੀ ਤਿਥੀਆ ਤਬ ਜਨਮਾਏ।
ਸੰਮਤ 1605 ਬਿਕਰਮੀ ਵਿਚ ਅੱਸੂ ਦੀ ਸਪਤਮ ਤਰੀਕ ਨੂੰ ਭਾਵ ਸਪਤਮ ਹੁਤੀ ਅਸੋਜ ਕੀ 7 ਤਰੀਕ ਸੀ ਅੱਸੂ ਦੇ ਮਹੀਨੇ ਦੀ ਜਦੋਂ ਬਾਬੇ ਪ੍ਰਿਥੀ ਚੰਦ ਦਾ ਜਨਮ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ।
ਨਿਸ਼ਾਨੀ ਚੰਦ ਸੋਲੇ 7-63 ਵਿਖੇ ਮਾਧਵ ਕੋ ਮਾਸਾ।
1663 ਸੰਮਤ ਬਿਕਰਮੀ ਦਾ ਸਾਲ ਸੀ, ਵਿਸਾਖ ਦਾ ਮਹੀਨਾ ਸੀ। ਮਾਧਵ ਕਹਿੰਦੇ ਨੇ ਵਿਸਾਖ ਨੂੰ, ਵਿਸਾਖ ਦਾ ਮਹੀਨਾ ਸੀ।
ਮ੍ਰਿਤਕ ਭਇਓ ਸੋ ਜਾਣੀਐ ਮੈਂ ਪੂਰਵੀ ਆਸਾ।
1663 ਸੰਮਤ ਬਿਕਰਮੀ ਚ ਵਿਸਾਖ ਦੇ ਮਹੀਨੇ ਬਾਬੇ ਪ੍ਰਿਥੀ ਚੰਦ ਦੀ ਮੌਤ ਹੋਈ ਹੈ ਹਰ ਪਿੰਡ ਚ। 1605 ਸੰਮਤ ਬਿਕਰਮੀ ਦਾ ਜਨਮ ਸੀ ਤੇ 1663 ਸੰਮਤ ਬਿਕਰਮੀ ਵਿਚ ਬਾਬੇ ਪ੍ਰਿਥੀ ਚੰਦ ਦੀ ਮੌਤ ਹੋਈ ਹੈ। ਮਾਧਵ ਦਾ ਵਿਸਾਖ ਦਾ ਮਹੀਨਾ ਸੀ ਪਰ ਇਹਦੇ ਮਨ ਦੀ ਆਸ ਪੂਰੀ ਨਹੀਂ ਹੋਈ। ਆਸ ਕੀ ਸੀ ਕਿ ਮੈਂ ਗੁਰੂ ਬਣਾ, ਇਹਦੇ ਮਨ ਦੀ ਆਸ ਪੂਰੀ ਨਹੀਂ ਹੋਈ ਤੇ ਵਿਸਾਖ ਦੇ ਮਹੀਨੇ ਚ ਇਹਦੀ ਮੌਤ ਹੋ ਗਈ।
ਬੁਰਾ ਸੁਚਿਤਵਤ ਗੁਰੂ ਕੋ ਅਤ ਸਭ ਬੈਸ ਬਿਤਾਏ।
ਸਤਿਗੁਰਾਂ ਦੇ ਪ੍ਰਤੀ ਬੁਰਾ ਚਿਤਵਦਿਆਂ ਬਾਬੇ ਪ੍ਰਿਥੀ ਚੰਦ ਨੇ ਆਪਣੀ ਸਾਰੀ ਉਮਰ ਬਤੀਤ ਕੀਤੀ ਹੈ। ਇਕ ਦਿਨ ਐਸਾ ਨਹੀਂ ਸੀ ਜਿਸ ਦਿਨ ਇਹਨੇ ਸਤਿਗੁਰਾਂ ਪ੍ਰਤੀ ਆਪਣੇ ਮਨ ਚ ਵੈਰ ਨਾ ਚਿਤਵਿਆ ਹੋਵੇ। ਸਾਰੀ ਜ਼ਿੰਦਗੀ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਵੈਰ ਹੀ ਚਿਤਵਿਆ ਹੈ, ਬੁਰਾ ਹੀ ਚਿਤਵਿਆ ਹੈ।
ਜਿਮ ਤਸਕਰ ਸੱਸ ਸੋ ਕਹਿ ਜਰ ਕਿਉਂ ਨਾ ਜਾਏ।
ਹਾਲਤ ਸੀ ਪ੍ਰਿਥੀ ਚੰਦ ਦੀ, ਕਹਿੰਦੇ ਜਿਵੇਂ ਕੋਈ ਚੋਰ ਕਵੇ ਨਾ ਚੰਦਰਮਾ ਨੂੰ ਵੀ ਚੰਦਰਮਾ ਤੂੰ ਸੜ ਕਿਉਂ ਨਹੀਂ ਜਾਂਦਾ, ਕਿਉਂਕਿ ਚੋਰਾਂ ਵਾਸਤੇ ਤਾਂ ਚੰਦਰਮਾ ਦੁਖਦਾ ਹੀ ਹੈ ਨਾ, ਕਿਉਂਕਿ ਜਦੋਂ ਰੋਸ਼ਨੀ ਹੁੰਦੀ ਹੈ ਚੰਦਰਮਾ ਦੀ ਚੋਰਾਂ ਨੂੰ ਚੋਰੀ ਕਰਨ ਵਿਚ ਪਰੇਸ਼ਾਨੀ ਹੁੰਦੀ ਹੈ। ਇਸ ਕਰਕੇ ਜਿਹੜਾ ਚੋਰ ਹੈ ਉਹ ਚੰਦਰਮਾ ਵੱਲ ਵੇਖ ਕੇ ਕਹਿੰਦਾ ਚੰਦਰਮਾ ਤੂੰ ਸੜ ਕਿਉਂ ਨਹੀਂ ਜਾਂਦਾ, ਪਰ ਉਹਦੇ ਕਹਿਣ ਨਾਲ ਸੜਦਾ ਥੋੜੀ ਹੈ। ਉਹ ਆਖਦਾ ਜ਼ਰੂਰ ਹੈ ਪਰ ਉਹਦੇ ਕਹਿਣ ਨਾਲ ਚੰਦਰਮਾ ਦਾ ਕੁਝ ਨਹੀਂ ਵਿਗੜਦਾ।
ਜਿਮ ਉਹ ਲੋਕ ਕਹਿ ਸੂਰ ਕੋ ਕਿਮ ਉਦੈ ਉਦਤ ਨੀਤਾ।
ਉੱਲੂ ਹੁਣ ਉੱਲੂ ਜਦੋਂ ਦਿਨ ਚੜਦਾ ਸੂਰਜ ਚੜਦਾ ਉਹਨੂੰ ਦਿਸਣਾ ਬੰਦ ਹੋ ਜਾਂਦਾ ਤੇ ਉੱਲੂ ਸੂਰਜ ਨੂੰ ਰੋਜ਼ ਜਦੋਂ ਦਿਨ ਚੜਦਾ ਉਦੋਂ ਕਹਿੰਦਾ ਤੂੰ ਕਾਹਨੂੰ ਰੋਜ਼ ਚੜ ਜਾਂਦਾ, ਤੂੰ ਕਾਹਨੂੰ ਰੋਜ਼ ਪ੍ਰਕਾਸ਼ ਕਰਨਾ, ਤੂੰ ਖਤਮ ਕਿਉਂ ਨਹੀਂ ਹੋ ਜਾਂਦਾ। ਕਹਿੰਦੇ ਏਦਾਂ ਉੱਲੂ ਸੂਰਜ ਨੂੰ ਵੇਖ ਕੇ ਰੋਜ਼ ਇਸ ਤਰ੍ਹਾਂ ਗੱਲ ਕਰਦਾ ਹੈ।
ਕਿਉਂ ਨਾ ਹਿਮਾਲੇ ਮੈਂ ਗਿਰੈ ਦੁੱਖ ਦੇ ਹਮ ਚੀਤਾ।
ਕਹਿੰਦਾ ਸੂਰਜ ਨੂੰ ਤੂੰ ਹਿਮਾਲਿਆ ਦੇ ਪਹਾੜਾਂ ਦੀ ਬਰਫ਼ ਦੇ ਵਿਚ ਜਾ ਕੇ ਗਰਕ ਕਿਉਂ ਨਹੀਂ ਹੋ ਜਾਂਦਾ, ਰੋਜ਼ ਪੈਦਾ ਹੋ ਕੇ ਮੈਨੂੰ ਦੁੱਖ ਦੇਣਾ। ਪਰ ਉੱਲੂ ਦੇ ਕਹਿਣ ਨਾਲ ਸੂਰਜ ਕਦੇ ਹਿਮਾਲਿਆ ਦੀ ਬਰਫ਼ ਚ ਜਾ ਕੇ ਗਲਿਆ ਥੋੜੀ ਹੈ, ਉਹਨੇ ਫਿਰ ਰੋਜ਼ ਚੜਨਾ, ਰੋਜ਼ ਪ੍ਰਕਾਸ਼ਣਾ। ਕਹਿੰਦੇ ਉੱਲੂ ਕਹਿੰਦਾ ਹੈ ਸੂਰਜ ਨੂੰ ਕਿਹਾ ਸੂਰਜ ਤੂੰ ਹਿਮਾਲਿਆ ਦੀ ਬਰਫ਼ ਵਿਚ ਜਾ ਕੇ ਗਲ ਕਿਉਂ ਨਹੀਂ ਜਾਂਦਾ, ਕਿਉਂ ਰੋਜ਼ ਪੈਦਾ ਹੋ ਕੇ ਸਾਨੂੰ ਦੁੱਖ ਦਿੰਦਾ?
ਯਥਾ ਜਵਾਸੂ ਭਾਵਸੈ ਦੇ ਦੋਸ਼ ਬਡੇਰੇ,
ਜਿਵੇਂ ਜਵਾਸੇ ਦਾ ਪੌਦਾ ਹੁੰਦਾ ਨਾ, ਜਦੋਂ ਮੀਂਹ ਪੈਂਦਾ ਤੇ ਮੀਂਹ ਪੈਣ ਨਾਲ ਜਵਾਸੇ ਦਾ ਬੂਟਾ ਸੜਦਾ ਹੈ, ਤੇ ਕਹਿੰਦੇ ਜਿਵੇਂ ਜਵਾਸਾ ਜਿਹੜਾ ਹੈ ਨਾ, ਜਵਾਸੇ ਦਾ ਪੌਦਾ, ਉਹ ਮੀਂਹ ਪੈਂਦਾ ਤੇ ਮੀਂਹ ਨੂੰ ਦੋਸ਼ ਦਿੰਦਾ ਹੈ, ਬੱਦਲ ਵਰਦੇ ਨੂੰ ਦੋਸ਼ ਦਿੰਦਾ ਹੈ।
ਬਿਨਾ ਚਾਹ ਕਿਉਂ ਬਰਸ ਤੂੰ ਹਰਤ ਕਨੇਰੇ,
ਬੱਦਲ ਨੂੰ ਦੋਸ਼ ਦਿੰਦਿਆਂ ਜਵਾਸੇ ਦਾ ਬੂਟਾ ਕਹਿੰਦਾ ਸਾਨੂੰ ਕਿਹੜਾ ਚਾਹਨਾ ਤੂੰ ਵਰੇ, ਅਸੀਂ ਬਥੇਰੇ ਹਰੇ ਭਰੇ ਆ, ਤੂੰ ਕਿਉਂ ਵਰਦਾ, ਤੂੰ ਕਿਉਂ ਪੈ ਰਿਹਾ, ਤੇਰੇ ਪੈਣ ਦਾ ਕੀ ਮਤਲਬ ਪ੍ਰਯੋਜਨ ਹੈ? ਕਹਿੰਦੇ ਇਸ ਤਰ੍ਹਾਂ ਜਵਾਸੇ ਦਾ ਪੌਦਾ ਵਰਦੇ ਹੋਏ ਮੀਂਹ ਦੇ ਵਿਚ ਦੋਸ਼ ਆਰੋਪਦਾ ਹੈ।
ਬਾਟ ਪਾਰ ਜਿਵੇਂ ਪਾਤ ਕੀ ਨਿਜ ਘਾਤ ਟਕਾਵੇ,
ਜਿਵੇਂ ਰਾਹ ਮਾਰ ਬੰਦਾ ਕੋਈ ਬੜਾ ਪਾਪੀ ਹੋਵੇ, ਧਾੜ ਵੀ ਹੋਵੇ, ਉਹ ਹਰ ਵੇਲੇ ਆਪਣਾ ਕੋਈ ਨਾ ਕੋਈ ਘਾਤ ਤੱਕਦਾ, ਘਾਤ ਵੇਖਦਾ।
ਧਰਮਾਤਮ ਮੈਂ ਪਾਲਕੋ ਗਨ ਦੋਸ਼ ਬਤਾਵੇ,
ਜਿਹੜਾ ਰਾਹ ਮਾਰ ਪਾਪ ਕੀ ਪਾਪੀ ਬੰਦਾ ਨਾ, ਉਹ ਆਪਣੇ ਦੇਸ਼ ਦਾ ਕੋਈ ਪ੍ਰਮਾਤਮਾ ਰਾਜਾ ਹੋਵੇ ਤੇ ਉਹਦੇ ਵਿਚ ਦੋਸ਼ ਹੀ ਆਰੋਪਦਾ, ਕਹਿੰਦਾ ਸਾਡੇ ਦੇਸ਼ ਦਾ ਰਾਜਾ ਬੜਾ ਮਾੜਾ ਹੈ, ਸਾਡੇ ਦੇਸ਼ ਦੇ ਰਾਜੇ ਚਾਹ ਬੜੀ ਭੈੜ ਹੈ, ਉਹਨੇ ਸਾਡੀ ਚੋਰੀ ਦੇ ਉੱਤੇ ਪਾਬੰਦੀ ਲਾ ਦਿੱਤੀ ਹੋਈ ਹੈ, ਉਹਨੇ ਆ ਕੇ ਧਰਮ ਦਾ ਰਾਜ ਸਥਾਪਿਤ ਕਰ ਦਿੱਤਾ। ਚੋਰ ਜਿਹੜੇ ਨੇ, ਰਾਹ ਮਾਰ ਜਿਹੜੇ ਨੇ, ਉਹ ਧਰਮਾਤਮਾ ਰਾਜ ਦੇ ਵਿਚ ਅਨੇਕਾਂ ਪ੍ਰਕਾਰ ਦੇ ਦੋਸ਼ ਦੱਸਦੇ ਹਨ।
ਯਾਰ ਜਥਾ ਕੁਟਵਾਰ ਕੋ ਨਿਤ ਚੈਤ ਬਿਨਾਸ਼ਾ,
ਜਿਵੇਂ ਚੋਰ ਯਾਰ ਜਿਹੜੇ ਹੁੰਦੇ ਨੇ, ਰੋਜ ਕੁਟਵਾਲ ਕੋਤਵਾਲ ਦਾ ਬਿਨਾਸ਼ ਹੀ ਚਾਹੁੰਦੇ ਨੇ ਕਿ ਕੋਤਵਾਲ ਮਰ ਕਿਉਂ ਨਹੀਂ ਜਾਂਦਾ, ਇਹ ਸਾਨੂੰ ਚੋਰੀ ਕਰਨ ਤੋਂ ਰੋਕਦਾ ਹੈ।
ਬਕ ਮਰਾਲ ਤੋਂ ਪਦ ਚਿਤੈ ਕਿਮਪੁਰ ਵੈ ਆਸਾ,
ਜਿਵੇਂ ਬਗਲਾ ਉਹ ਚਿਤਵਦਾ ਕਿ ਮੈਂ ਹੰਸ ਬਣ ਜਾਵਾਂ, ਪਰ ਹੰਸ ਨਹੀਂ ਬਣ ਸਕਦਾ। ਬਗਲਾ ਜਿਹੜਾ ਬਗਲਾ ਹੈ, ਉਹ ਪਦਵੀ ਪ੍ਰਾਪਤ ਕਰਨਾ ਚਾਹੁੰਦਾ ਹੰਸ ਦੀ, ਪਰ ਹੰਸ ਦੀ ਪਦਵੀ ਪ੍ਰਾਪਤ ਕਰਨ ਦੀ ਉਹਦੀ ਆਸਾ ਪੂਰੀ ਨਹੀਂ ਹੁੰਦੀ।
ਕਿਮ ਬਿਰਨ ਕੋ ਚਾਂਦਨੀ ਬੀਰਗ ਦੁਖਦਾਏ,
ਵਿਛੋੜੇ ਵਿਚ ਤੜਫਦੀ ਹੋਈ ਕੋਈ ਇਸਤਰੀ ਆਪਣੇ ਪਤੀ ਤੋਂ ਬਿਨਾਂ ਤੜਫ ਰਹੀ ਹੋਵੇ ਤੇ ਉਹਦੇ ਵਾਸਤੇ ਚੰਦਰਮਾ ਦੀ ਚਾਂਦਨੀ ਬੜੀ ਦੁਖਦਾਈ ਹੁੰਦੀ ਹੈ।
ਤਥਾ ਅਨਜ ਕੀ ਕੀਰਤੀ ਕਬੋ ਨਾ ਮਨ ਭਾਏ,
ਸਾਰੀਆਂ ਉਦਾਹਰਣਾਂ ਦੇ ਕੇ ਭਾਈ ਸੰਤੋਖ ਸਿੰਘ ਜੀ ਦੱਸਣਾ ਚਾਹੁੰਦੇ ਨੇ, ਕਹਿੰਦੇ ਜਿਵੇਂ ਚੋਰਾਂ ਨੂੰ ਚੰਨ ਚੰਗਾ ਨਹੀਂ ਲੱਗਦਾ, ਉੱਲੂਆਂ ਨੂੰ ਸੂਰਜ ਚੰਗਾ ਨਹੀਂ ਲੱਗਦਾ, ਜਿਵੇਂ ਵਿਛੋੜੇ ਕਿ ਤੜਫਦੀ ਇਸਤਰੀ ਨੂੰ ਚੰਦਰਮਾ ਦੀ ਚਾਨਣੀ ਚੰਗੀ ਨਹੀਂ ਲੱਗਦੀ, ਜਿਵੇਂ ਚੋਰਾਂ ਨੂੰ ਕੋਤਵਾਲ ਚੰਗਾ ਨਹੀਂ ਲੱਗਦਾ, ਜਿਵੇਂ ਜਵਾਸੀ ਨੂੰ ਮੀਂਹ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਬਾਬੇ ਪ੍ਰਿਥੀ ਚੰਦ ਨੂੰ ਗੁਰੂ ਅਰਜਨ ਸਾਹਿਬ ਦੀ ਕੀਰਤੀ ਚੰਗੀ ਨਹੀਂ ਸੀ ਲੱਗਦੀ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਕੀਰਤ ਹੈ, ਇਹਨੂੰ ਕਦੇ ਨਹੀਂ ਸੀ ਭਾਈ, ਇਹਨੂੰ ਕਦੇ ਚੰਗੀ ਨਹੀਂ ਸੀ ਲੱਗੀ।
ਜਿਮ ਜੰਬਕ ਬਨ ਪਤ ਬਨਨ ਨਿਤ ਯਤਨ ਕਰਨ ਤਾਂ,
ਉਹ ਹਾਲਤ ਸੀ ਪ੍ਰਿਥੀ ਚੰਦ ਦੀ ਜਿਵੇਂ ਕੋਈ ਗਿੱਦੜ, ਕਹਿੰਦੇ ਸਾਰੇ ਜੰਗਲ ਦਾ ਰਾਜਾ ਬਣਨ ਵਾਸਤੇ ਆਪਣੇ ਮਨ ਚ ਚਿਤ ਵਧਾ ਰਿਹਾ, ਕਿ ਗਿੱਦੜ ਸੋਚਦਾ ਰਿਹਾ ਕਿ ਮੈਂ ਸਾਰੇ ਜੰਗਲ ਦਾ ਰਾਜਾ ਬਣਾ, ਇਹੋ ਜਿਹਾ ਯਤਨ ਆਪਣੇ ਮਨ ਵਿਚ ਕਰਦਾ ਰਿਹਾ।
ਕੀਹਰ ਕੋ ਕਾਢਨ ਚੈ ਕਿਮ ਇਛ ਪੁਰੰਤਾ,
ਤੇ ਹੁਣ ਉਹ ਚਾਹੁੰਦਾ ਸੀ ਮੈਂ ਰਾਜਾ ਬਣਾ, ਰਾਜਾ ਬਣਨ ਵਾਸਤੇ ਉਹਨੂੰ ਪਹਿਲਾਂ ਜੰਗਲ ਦੇ ਸ਼ੇਰ ਨੂੰ ਕੱਢਣਾ ਪੈਣਾ ਸੀ ਜੰਗਲ ਵਿਚੋਂ, ਪਰ ਹੁਣ ਜੰਗਲ ਦੇ ਸ਼ੇਰ ਨੂੰ ਤਾਂ ਜੰਗਲ ਵਿਚੋਂ ਬਾਹਰ ਨਹੀਂ ਸੀ ਨਾ ਕੱਢ ਸਕਦਾ, ਪਰ ਨਾ ਹੀ ਉਹਦੀ ਮਨ ਦੀ ਆਸ ਪੂਰੀ ਹੋ ਸਕਦੀ ਹੈ।
ਗਾਦੀ ਸੀਤਾ ਲੈਣ ਕੋ ਰਾਮਨ ਸਮੋਵਾ,
ਗੁਰਤਾ ਗੱਦੀ ਨੂੰ ਵੀ ਇਸੇ ਤਰ੍ਹਾਂ ਪ੍ਰਿਥੀ ਚੰਦ ਪ੍ਰਾਪਤ ਕਰਨਾ ਚਾਹੁੰਦਾ ਸੀ, ਹੁਣ ਪ੍ਰਮਾਣ ਦੇ ਰਹੇ ਨੇ, ਕਹਿੰਦੇ ਗੁਰਤਾ ਗਾਦੀ ਰੂਪੀ ਸੀਤਾ ਨੂੰ ਪ੍ਰਾਪਤ ਕਰਨ ਵਾਸਤੇ ਰਾਵਣ ਸਮਾਨ ਹੋਇਆ ਫਿਰਦਾ ਸੀ ਪ੍ਰਿਥੀ ਚੰਦ।
ਅਬਲਾਖਤ ਹੀ ਪਚ ਗਯੋ ਨੈ ਕੋ ਸੁਖ ਜੋਆ,
ਅਬਲਾਖਾ ਕਰਦੇ ਹੀ ਪਚ ਗਿਆ, ਖੁਆਰ ਹੋ ਕੇ ਮਰ ਗਿਆ, ਪਰ ਇਹਨੂੰ ਗੁਰਤਾ ਗੱਦੀ ਦਾ ਸੁਖ ਪ੍ਰਾਪਤ ਨਹੀਂ ਹੋ ਸਕਿਆ।
ਕੰਸ ਕ੍ਰਿਸ਼ਨ ਕੋ ਹੱਥ ਨੇਤ ਛਲ ਰਚੇ ਕਨੇਰੇ,
ਕੰਸ ਨੇ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਬੜੇ ਛਲ ਰਚੇ, ਬੜੇ ਦੈਤ ਭੇਜੇ, ਬੜੇ ਰਾਕਸ਼ ਭੇਜੇ, ਕਈ ਪ੍ਰਕਾਰ ਦੇ ਛਲ ਕੰਸ ਨੇ ਕੀਤੇ ਕ੍ਰਿਸ਼ਨ ਨੂੰ ਮਾਰਨ ਵਾਸਤੇ।
ਭਾਰਤ ਆਪੇ ਮਰ ਗਏ ਤਿੰਨ ਪ੍ਰਿਥੀਆ ਹੇਰੇ,
ਭਾਰਤ ਆਪ ਹੀ ਮਰ ਗਿਆ ਕੰਸ, ਉਹੀ ਹਾਲਤ ਪ੍ਰਿਥੀ ਚੰਦ ਸੀ, ਇਹਦੀ ਵੀ ਇਹੀ ਹਾਲਤ ਸੀ। ਇਹਨੇ ਵੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਮਾਰਨ ਵਾਸਤੇ ਅਨੇਕਾਂ ਯਤਨ ਕੀਤੇ। ਅਨੇਕਾਂ ਪ੍ਰਕਾਰ ਦੇ ਉਪਾਅ ਚਿਤਵੇ ਪਰ ਗੁਰੂ ਸਾਹਿਬ ਨੂੰ ਮਾਰਦਾ ਆਪ ਮਰ ਗਿਆ ਪ੍ਰਿਥੀ ਚੰਦ ਇਹਦੇ ਮਨ ਦੀ ਆਸ ਪੂਰੀ ਨਹੀਂ ਹੋ ਸਕੀ
ਸਸਾ ਕਹਿ ਮੈਂ ਸ਼ੇਰ ਹੋ ਗਰਬਤ ਵਿਚ ਭਾਈ
ਉਹ ਹਾਲਤ ਸੀ ਇਹਦੀ ਕਿ ਜਿਵੇਂ ਸਹਿਆ ਆਪਣੇ ਭਾਈਚਾਰੇ ਚ ਬੈਠਾ ਹੋਵੇ ਆਲੇ ਦੁਆਲੇ ਹੋਰ ਸਹੇ ਖਰਗੋਸ਼ ਬੈਠੇ ਹੋਣ ਤੇ ਇਕ ਸਹਿਆ ਉਨ੍ਹਾਂ ਵਿਚ ਕਹਿਣ ਲੱਗਾ ਕਹਿੰਦਾ ਮੈਂ ਸ਼ੇਰ ਹਾਂ ਸ਼ੇਰ ਤੇ ਨਾਲ ਦੇ ਆਪਣੇ ਸਾਰੇ ਭਾਈਆਂ ਦੇ ਵਿਚ ਉਹ ਬੜਾ ਹੰਕਾਰ ਕਰਕੇ ਗਰਵ ਕਰਕੇ ਕਹਿੰਦਾ ਸੀ ਕਿ ਮੈਂ ਸ਼ੇਰ ਹਾਂ
ਜਬ ਆਵੇ ਗਜ ਸਮੁਖ ਤੇ ਤਬ ਕੌਣ ਹਟਾਏ
ਸਹਿਆ ਇਹ ਗੱਲ ਤਾਂ ਕਹਿ ਸਕਦਾ ਆਪਣੇ ਭਾਈਚਾਰੇ ਚ ਕਿ ਮੈਂ ਸ਼ੇਰ ਹਾਂ ਪਰ ਜੇ ਉਹਦੇ ਸਾਹਮਣੇ ਹਾਥੀ ਆ ਜਾਵੇ ਤੇ ਫਿਰ ਉਹਦੇ ਨਾਲ ਮੁਕਾਬਲਾ ਕਿਹਨੇ ਕਰਨਾ ਸਹਿਆ ਇਹ ਤਾਂ ਕਹਿ ਸਕਦਾ ਕਿ ਮੈਂ ਸ਼ੇਰ ਹਾਂ ਪਰ ਜੇ ਹਾਥੀ ਆ ਜਾਏ ਤੇ ਹਾਥੀ ਨਾਲ ਮੁਕਾਬਲਾ ਕਿਸ ਨੇ ਕਰਨਾ ਹਾਥੀ ਦਾ ਸਾਹਮਣਾ ਕਿਸ ਨੇ ਕਰਨਾ
ਗੁਰੂ ਬਣਿਓ ਮੈਂ ਨਿਤ ਕਹੈ ਜਬ ਜਮਦੇ ਪੀਰਾ
ਹੁਣ ਕਹਿੰਦਾ ਤਾਂ ਸੀ ਪ੍ਰਿਥੀ ਚੰਦ ਰੋਜ਼ ਹੀ ਇਹ ਗੱਲ ਕਿ ਮੈਂ ਗੁਰੂ ਆ ਮੈਂ ਗੁਰੂ ਆ ਮੈਂ ਗੁਰੂ ਬਣ ਗਿਆ ਇਹ ਗੱਲ ਕਹਿੰਦਾ ਸੀ ਜਿਵੇਂ ਸਹਿਆ ਕਹਿੰਦਾ ਨਾ ਮੈਂ ਸਹਿਆ ਨਹੀਂ ਮੈਂ ਸ਼ੇਰ ਹਾਂ ਪਰ ਜਦੋਂ ਹਾਥੀ ਆਵੇ ਸਾਹਮਣੇ ਉਹਦੇ ਨਾਲ ਕੌਣ ਲੜੇ ਏਦਾਂ ਪ੍ਰਿਥੀ ਚੰਦ ਵੀ ਕਹਿੰਦਾ ਸੀ ਮੈਂ ਗੁਰੂ ਹਾਂ ਮੈਂ ਗੁਰੂ ਹਾਂ ਪਰ ਜਦੋਂ ਜਮ ਆ ਕੇ ਪੀੜਾ ਦਿੰਦੇ ਨੇ ਜਮ ਆ ਕੇ ਪਕੜਦੇ ਹਨ
ਸਿੱਖਣ ਆਪ ਕੋ ਤਾਰਾ ਕੋ ਧੀਰਾ
ਨਾ ਤੇ ਆਪਣੇ ਸਿੱਖਾਂ ਨੂੰ ਛੁਡਾ ਸਕਦਾ ਪ੍ਰਿਥੀ ਚੰਦ ਤੇ ਨਾ ਹੀ ਆਪਣੇ ਆਪ ਨੂੰ ਛੁਡਾ ਸਕਦਾ ਜਿਵੇਂ ਸਹਿਆ ਕਹੇ ਮੈਂ ਸ਼ੇਰ ਹਾਂ ਪਰ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਦਾ ਨਾ ਉਹ ਹਾਥੀ ਦਾ ਮੁਕਾਬਲਾ ਕਰ ਸਕਦਾ ਨਾ ਆਪਣੇ ਸਾਥੀਆਂ ਨੂੰ ਬਚਾ ਸਕਦਾ ਪ੍ਰਿਥੀਆ ਵੀ ਕਹਿੰਦਾ ਸੀ ਮੈਂ ਗੁਰੂ ਹਾਂ ਪਰ ਜਦੋਂ ਜਮ ਆ ਕੇ ਪਕੜਦੇ ਨੇ ਤੇ ਨਾ ਪ੍ਰਿਥੀ ਚੰਦ ਆਪਣੇ ਸਿੱਖਾਂ ਨੂੰ ਬਚਾ ਸਕਦਾ ਸੀ ਜਮਾਂ ਦੀ ਪੀੜਾ ਤੋਂ ਤੇ ਨਾ ਹੀ ਆਪਣੇ ਆਪ ਨੂੰ ਮੁਕਤ ਕਰਾ ਸਕਦਾ ਸੀ ਇਹ ਤਾਂ ਸਿਰਫ ਪੂਰੇ ਗੁਰੂ ਦੀ ਕਲਾ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਵਿੱਚ ਹੀ ਇਹ ਕਲਾ ਕਿ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੈ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਤਾਪ ਹੀ ਇੰਨਾ ਹੈ ਕਿ ਉਹਨਾਂ ਦੇ ਸਿੱਖਾਂ ਦਾ ਵੀ ਇੰਨਾ ਪ੍ਰਤਾਪ ਹੋ ਗਿਆ ਕਿ ਜਮ ਵੇਖ ਕੇ ਪ੍ਰਤਾਪ ਉਹਨਾਂ ਦਾ ਦੂਰੋਂ ਨਮਸਕਾਰ ਕਰਕੇ ਭੱਜ ਗਏ ਇਹ ਪ੍ਰਤਾਪ ਪੂਰੇ ਗੁਰੂ ਦਾ ਸੀ ਪ੍ਰਿਥੀ ਚੰਦ ਅਧੂਰਾ ਹੈ ਕਹਿੰਦੇ ਜਦੋਂ ਜਮ ਆ ਕੇ ਦੇ ਚੇਲਿਆਂ ਨੂੰ ਪਕੜਨ ਤੇ ਨਾ ਉਹਨਾਂ ਨੂੰ ਛੁਡਾ ਸਕਦਾ ਤੇ ਨਾ ਆਪ ਛੁੱਟ ਸਕਦਾ
ਮਿਹਰਵਾਨ ਪ੍ਰਸਥਾਨ ਕੋ ਚਾਹੇ ਬੋ ਤੇਰਾ
ਬਾਬਾ ਮਿਹਰਵਾਨ ਜੀ ਉਸ ਵਕਤ ਬੜਾ ਚਾਹੁੰਦੇ ਨੇ ਪ੍ਰਸਥਾਨ ਕਰਨ ਵਾਸਤੇ ਜਾਣਾ ਚਾਹੁੰਦੇ ਨੇ ਕਿ ਮੇਰਾ ਪਿਓ ਤਾਂ ਨਹੀਂ ਜਾ ਸਕਿਆ ਲਾਹੌਰ ਪਰ ਮੈਂ ਹੀ ਜਾ ਵਾਂ ਬਾਬਾ ਮਿਹਰਬਾਨ ਜੀ ਸੋਚਦੇ ਨੇ ਪ੍ਰਸਥਾਨ ਕਰਨ ਵਾਸਤੇ ਜਾਣਾ ਚਾਹੁੰਦੇ ਹਨ
ਜਨਨੀ ਜਾਨ ਨਾ ਦੇਤ ਹੈ ਕਰਨੇ ਉਹ ਕਨੇਰਾ
ਮਾਂ ਸੀ ਕਰਮੋ ਮਿਹਰਬਾਨ ਨੂੰ ਜਾਣ ਨਹੀਂ ਦਿੰਦੀ ਕਹਿੰਦੀ ਪੁੱਤਰ ਨਹੀਂ ਹੁਣ ਤੈਨੂੰ ਨਹੀਂ ਮੈਂ ਜਾਣ ਦੇਣਾ ਪਹਿਲਾਂ ਤੇਰਾ ਪਿਤਾ ਗਿਆ ਉਹ ਵਾਪਸ ਨਹੀਂ ਆਇਆ ਮੁੜ ਕੇ ਉਹਦੀ ਮੌਤ ਹੋ ਗਈ ਹੈ ਬੜਾ ਭਾਰੀ ਨਿਉ ਕਰਕੇ ਆਪਣੇ ਪੁੱਤਰ ਨੂੰ ਜਾਣ ਤੋਂ ਵਰਜਦੀ ਹੈ ਰੋਕਦੀ ਹੈ
ਹੇ ਸੁੱਤ ਤੂੰ ਅਬ ਆਸਰਾ ਸਿੱਖ ਸੰਗਤ ਕੇਰਾ
ਹੇ ਪੁੱਤਰ ਹੁਣ ਤੂੰ ਹੀ ਤਾਂ ਆਸਰਾ ਰਹਿ ਗਿਆ ਮੇਰਾ ਵੀ ਤੇ ਜਿਹੜੇ ਸਿੱਖ ਆਪਣੇ ਕੋਲ ਚੱਲ ਕੇ ਆਉਂਦੇ ਨੇ ਉਹਨਾਂ ਦਾ ਵੀ ਤੂੰ ਹੀ ਆਸਰਾ
ਮੈਂ ਆਨੰਦ ਤੇਰਾ ਤੋਂ ਪਿਕ ਕਰ ਮੁਕ ਤੇਰਾ
ਮੈਂ ਤੇਰਾ ਮੂੰਹ ਵੇਖ ਕੇ ਆਨੰਦਿਤ ਹੋ ਕੇ ਰਹਿੰਦੀ ਹਾਂ ਤੈਨੂੰ ਵੇਖ ਕੇ ਮੈਂ ਜਿਉਂਦੀ ਹਾਂ
ਤੂੰ ਹੀ ਪਿਤਾ ਮਾਂ ਜਗ ਗੁਰੂ ਅਜ਼ਮਤ ਧਰ ਪਾੜੇ
ਮਿਹਰਬਾਨ ਤੇਰੇ ਜਿਹੜੇ ਦਾਦਾ ਜੀ ਸੀ ਨਾ ਮਿਹਰਬਾਨ ਦੇ ਦਾਦਾ ਜੀ ਕੌਣ ਸੀ ਧੰਨ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਤੇਰੇ ਜਿਹੜੇ ਦਾਦਾ ਜੀ ਸੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹ ਕਰਾਮਾਤਾਂ ਚ ਬੜੇ ਭਾਰੀ ਸਨ ਉਹ ਬੜੇ ਅਜਮਤੀ ਸਨ ਬੜੇ ਸ਼ਕਤੀਸ਼ਾਲੀ ਸਨ
ਨਰ ਨਿਹਾਲ ਕਰ ਸੈਂਕੜੇ ਦੁਰਮਤੀ ਉਰ ਤਾਰੇ
ਉਹਨਾਂ ਨੇ ਸੈਂਕੜੇ ਨਰਾਂ ਨੂੰ ਨਿਹਾਲ ਕੀਤਾ ਸੈਂਕੜਿਆਂ ਨੂੰ ਤਾਰਿਆ ਔਰ ਸੈਂਕੜਿਆਂ ਦੇ ਅੰਦਰ ਜਿਹੜੀ ਦੁਰਮਤ ਭੈੜੀ ਮਤ ਹੈ ਉਸ ਮਾੜੀ ਮਤ ਨੂੰ ਖਤਮ ਕੀਤਾ ਹੈ
ਬਖਸ਼ਿਤ ਨਵਨਿਜ ਸਿੱਧ ਕੋ ਨਿਜ ਸੇਵਾ
ਉਹਨਾਂ ਦੀ ਸੇਵਾ ਕਰਦਾ ਸੀ ਉਹ ਆਪਣੀ ਸੇਵਾ ਕਰਦੇ ਵੇਖਦੇ ਸੇਵਕਾਂ ਤੇ ਤਰਸ ਕਰਕੇ ਦਇਆ ਕਰਕੇ ਉਹਨਾਂ ਨੂੰ 9 ਨਿਧੀਆਂ ਤੇ 18 ਸਿੱਧੀਆਂ ਬਖਸ਼ ਦਿੰਦੇ ਸਨ ਇਹੋ ਜਿਹੇ ਕਿਰਪਾਲੂ ਤੇ ਦਿਆਲੂ ਸੀ ਗੁਰੂ ਰਾਮਦਾਸ ਜੀ ਤੇਰੇ ਦਾਦਾ ਜੀ ਕਿ ਜਿਹੜਾ ਉਹਨਾਂ ਦੀ ਸੇਵਾ ਕਰਦਾ ਸੀ ਆਪਣੀ ਸੇਵਾ ਵੇਖ ਕੇ ਰੀਝ ਪੈਂਦੇ ਸੀ ਤੇ ਆਪਣੇ ਸੇਵਕਾਂ ਤੇ ਰੀਝ ਕੇ ਉਨ੍ਹਾਂ ਨੂੰ ਨੌ ਨਦੀਆਂ ਬਖਸ਼ ਦਿੰਦੇ ਸਨ।
ਪੂਜਨੀ ਸਭ ਕੇ ਭਏ ਜਗ ਸ਼੍ਰੀ ਗੁਰਦੇਵਾ,
ਸਾਰੇ ਜਗਤ ਦੇ ਗੁਰਦੇਵ ਨੇ, ਸਾਰੇ ਜਗਤ ਦੇ ਪੂਜਨੀਏ ਹੋਏ ਨੇ, ਸਾਰੇ ਜਗਤ ਨੇ ਉਨ੍ਹਾਂ ਦੀ ਪੂਜਾ ਕੀਤੀ ਹੈ।
ਤੋਹੇ ਪਿਤਾ ਸੇਵੇ ਨਹੀਂ ਹੋਏ ਨਾਮ ਸਾਰੇ,
ਸਾਰਾ ਸੰਸਾਰ ਉਨ੍ਹਾਂ ਦੀ ਸੇਵਾ ਕਰਦਾ ਰਿਹਾ, ਪਰ ਇੱਕ ਤੇਰਾ ਪਿਤਾ ਸੀ, ਤੇਰਾ ਬਾਪ ਸੀ, ਜਿਹਨੇ ਗੁਰੂ ਰਾਮਦਾਸ ਜੀ ਦੀ ਸੇਵਾ ਨਹੀਂ ਕੀਤੀ। ਤੇਰੇ ਪਿਤਾ ਨੇ ਸੇਵਾ ਨਹੀਂ ਕੀਤੀ। ਕਰਮੋ ਹੁਣ ਆਪਣੇ ਪਤੀ ਦਾ ਦੋਸ਼ ਆਰੋਪ ਰਹੀ ਹੈ, ਦੱਸ ਰਹੀ ਹੈ ਕਿ ਉਹਦੀ ਕਿਹੋ ਜਿਹੀ ਬਿਰਤੀ ਸੀ। ਕਹਿਣ ਲੱਗੀ, ਬੇਟਾ ਸਾਰੇ ਜਗਤ ਨੇ ਸੇਵਾ ਕਰਕੇ ਉਨ੍ਹਾਂ ਕੋਲੋਂ ਬੜਾ ਕੁਝ ਪ੍ਰਾਪਤ ਕੀਤਾ ਹੈ, ਪਰ ਤੇਰੇ ਪਿਤਾ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਨਹੀਂ ਕੀਤੀ।
ਹੋਏ ਨਾਮ ਸਾਰੇ,
ਨਾਏ ਉਨ੍ਹਾਂ ਦੇ ਅਨੁਸਾਰ ਹੋ ਕੇ ਰਿਹਾ, ਸਦਾ ਇਹਨੇ ਆਪਣੀਆਂ ਮਨ ਮਰਜ਼ੀਆਂ ਕੀਤੀਆਂ। ਗੁਰੂ ਰਾਮਦਾਸ ਸਾਹਿਬ ਜੀ ਦੀ ਆਪਣੇ ਪਿਤਾ ਦੀ ਆਗਿਆ ਨਹੀਂ ਮੰਨੀ।
ਸ਼ਮਤਾ ਕੋ ਕਰ ਤੋਰਿਓ ਕਟੂ ਗਿਰਾ ਉਚਾਰੇ,
ਗੁਰੂ ਰਾਮਦਾਸ ਸਾਹਿਬ ਦੀ ਬਰਾਬਰੀ ਕਰਦਾ ਰਿਹਾ ਸਾਰੀ ਜ਼ਿੰਦਗੀ, ਜਦੋਂ ਰਹਿੰਦਾ ਸੀ ਕੋਲ ਉਦੋਂ ਵੀ ਬਰਾਬਰੀ ਕਰਦਾ ਸੀ, ਤੇ ਜੇ ਗੁਰੂ ਸਾਹਿਬ ਕੁਝ ਕਹਿੰਦੇ ਸੀ ਤੇ ਉਨ੍ਹਾਂ ਨੂੰ ਕੌੜਾ ਵੀ ਬੋਲਦਾ ਸੀ। ਕਈ ਵਾਰ ਝਗੜਿਆ ਪ੍ਰਿਥੀ ਚੰਦ ਗੁਰੂ ਰਾਮਦਾਸ ਸਾਹਿਬ ਨਾਲ, ਗੁਰਬਾਣੀ ਵਿਚ ਵੀ ਸੰਕੇਤ ਆਉਂਦਾ, ਮਹਾਰਾਜ ਜੀ ਨੇ ਕਿਹਾ ਵੀ ਸੀ, ਪ੍ਰਿਥੀ ਚੰਦ ਨੂੰ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸੰਗ ਝਗੜਤ ਪਾਪ। ਕਹਿੰਦੇ ਹੁਣ ਕਰਮੋ ਵੀ ਕਹਿ ਰਹੀ ਆਪਣੇ ਪੁੱਤਰ ਮਿਹਰਬਾਨ ਨੂੰ ਕਿ ਹਰ ਵੇਲੇ ਲੜਦਾ ਸੀ ਔਰ ਪਿਤਾ ਗੁਰੂ ਰਾਮਦਾਸ ਸਾਹਿਬ ਦੀ ਬਰਾਬਰੀ ਕਰਦਾ ਸੀ ਔਰ ਉਨ੍ਹਾਂ ਨੂੰ ਕੌੜੇ ਬੋਲ ਵੀ ਬੋਲਦਾ ਸੀ।
ਕਯੋ ਨ ਮਾਨੈ ਕੁਛ ਕਬੈ ਜਾਣੈ ਪਿਤ ਮੇਰਾ,
ਕਹਿਣਾ ਨਹੀਂ ਸੀ ਮੰਨਦਾ, ਜੋ ਕਹਿੰਦੇ ਸੀ ਆਗਿਆ ਵਿਚ ਨਹੀਂ ਸੀ ਚੱਲਦਾ, ਤੇ ਇਥੋਂ ਤੱਕ ਫਿਰ ਇਹੀ ਕਹਿੰਦਾ ਸੀ, ਕਹਿੰਦੇ ਮੇਰਾ ਪਿਤਾ ਹੀ ਹੈ। ਇਹ ਨਹੀਂ ਸੀ ਜਾਣਦਾ ਵੀ ਉਹ ਗੁਰੂ ਨੇ, ਪਰਮੇਸ਼ਵਰ ਦਾ ਅਵਤਾਰ ਨੇ, ਇਹ ਨਹੀਂ ਸੀ ਸਮਝਦਾ, ਕਹਿੰਦਾ ਸੀ ਕਿ ਮੇਰਾ ਪਿਤਾ ਹੀ ਹੈ।
ਪ੍ਰਭੂ ਨ ਜਾਣੇ ਉਹ ਅਦਬ ਕਰ ਲੜਤੋ ਬੋਤ ਮੇਰਾ,
ਅਦਬ ਕਰਕੇ ਪ੍ਰਭੂ ਦਾ ਰੂਪ ਕਰਕੇ ਨਹੀਂ ਜਾਣਿਆ ਗੁਰੂ ਰਾਮਦਾਸ ਸਾਹਿਬ ਜੀ ਨੂੰ, ਸਗੋਂ ਉਨ੍ਹਾਂ ਨਾਲ ਸਾਰੀ ਜ਼ਿੰਦਗੀ ਲੜਦਾ ਹੀ ਰਿਹਾ, ਉਨ੍ਹਾਂ ਨਾਲ ਝਗੜਾ ਹੀ ਕਰਦਾ ਰਿਹਾ।
ਸਾਸ ਰਹੀ ਸਮਝਾਵਤੀ ਜੇ ਚੈ ਗੁਰ ਗਾਦੇ,
ਸੱਸ ਸੀ ਮਾਤਾ ਭਾਨੀ, ਉਹ ਸਮਝਾਉਂਦੀ ਵੀ ਰਹੀ ਪ੍ਰਿਥੀ ਚੰਦ ਨੂੰ, ਤੇਰੇ ਬਾਪ ਨੂੰ, ਤੇਰੇ ਪਿਤਾ ਨੂੰ ਵੀ ਸਮਝਾਉਂਦੀ ਰਹੀ ਕਿ ਬੇਟਾ ਜੇ ਤੈਨੂੰ ਗੁਰਤਾ ਗੱਦੀ ਚਾਹੀਦੀ ਹੈ,
ਸ਼ਮਤਾ ਕਰੋ ਨਾ ਪਿਤਾ ਕੀ ਨੇ ਹੂਜੈ ਬਾਦੇ,
ਸਮਝਾਉਂਦੀ ਸੀ ਬੇਟਾ ਪ੍ਰਿਥੀ ਚੰਦ, ਜੇ ਗੱਦੀ ਚਾਹੀਦੀ ਹੈ ਤੇ ਪਿਤਾ ਦੀ ਬਰਾਬਰੀ ਨਾ ਕਰ, ਉਨ੍ਹਾਂ ਦਾ ਦਾਸ ਬਣ ਕੇ ਰਹਿ, ਉਨ੍ਹਾਂ ਦੀ ਸੇਵਾ ਕਰ, ਉਨ੍ਹਾਂ ਦੇ ਅਧੀਨ ਹੋ ਕੇ ਚੱਲ।
ਨਹੀਂ ਤਲੈ ਹੈ ਦਾਸ ਕੋ ਛੂ ਛੂ ਰਹਿ ਜਾਵੇਂ,
ਨਹੀਂ ਤਾਂ ਤੂੰ ਖਾਲੀ ਰਹਿ ਜਾਏਗਾ ਤੇ ਗੁਰਤਾ ਗੱਦੀ ਕੋਈ ਸੇਵਾਦਾਰ ਸੇਵਾ ਕਰਕੇ ਲੈ ਜਾਏਗਾ, ਕੋਈ ਦਾਸ ਲੈ ਜਾਏਗਾ। ਏਦਾਂ ਮੇਰੀ ਸੱਸ ਵੀ ਸਮਝਾਉਂਦੀ ਰਹੀ ਤੇਰੇ ਪਿਤਾ ਨੂੰ, ਪਰ ਉਹ ਕਿਸੇ ਦੇ ਸਮਝਾਉਣ ਤੇ ਨਹੀਂ ਸਮਝੇ।
ਸੇਵਾ ਕੇ ਬਸ ਹੋਤੈ ਤੁਮ ਸੇਵਕ ਮਾਵੋ,
ਉਹਨਾਂ ਸਮਝਾਇਆ ਸੀ ਕਿ ਹੇ ਪੁੱਤਰ ਪ੍ਰਿਥੀ ਚੰਦ, ਗੁਰੂ ਜੀ ਤਾਂ ਸੇਵਾ ਦੇ ਵਸ ਹੁੰਦੇ ਨੇ, ਜਿਹੜਾ ਸੇਵਾ ਕਰਦਾ ਉਹਦੇ ਅਧੀਨ ਹੋ ਜਾਂਦੇ ਨੇ, ਇਸ ਕਰਕੇ ਤੂੰ ਉਨ੍ਹਾਂ ਦੀ ਸੇਵਾ ਕਰ, ਸੇਵਾ ਕਮਾਇਆ ਕਰ।
ਇੱਕ ਨਵਾਂਗੀ ਕਿਸੇ ਕੀ ਨਿਜ ਹਿਤ ਨਾ ਜਾਣਾ,
ਇੱਕ ਨਹੀਂ ਮੰਨੀ ਕਿਸੇ ਦੀ, ਮੈਂ ਵੀ ਬਥੇਰਾ ਸਮਝਾਉਂਦੀ ਰਹੀ ਕਿ ਪਿਤਾ ਦੀ ਆਗਿਆ ਚੱਲੋ, ਉਨ੍ਹਾਂ ਦੇ ਹੁਕਮ ਚ ਰਿਹਾ ਕਰੋ, ਉਨ੍ਹਾਂ ਦੀ ਸੇਵਾ ਕਰਿਆ ਕਰੋ, ਪਰ ਮੇਰਾ ਕਿਹਾ ਵੀ ਨਹੀਂ ਮੰਨਿਆ, ਆਪਣੀ ਮਾਂ ਦਾ ਕਹਿਣਾ ਵੀ ਨਹੀਂ ਮੰਨਿਆ, ਸਾਰੀ ਜ਼ਿੰਦਗੀ ਬਾਦੀ ਬਣ ਕੇ ਲੜਾਈ ਕਰਦੇ ਰਹੇ, ਆਪਣਾ ਹਿੱਤ ਨਹੀਂ ਜਾਣਿਆ, ਹਿੱਤ ਨਹੀਂ ਸਮਝਿਆ।
ਲੱਖ ਵਿਸ਼ਾਲ ਬੁੱਧ ਆਪਣੀ ਔਰ ਮੈਂ ਗਰਬਾਨਾ,
ਆਪਣੀ ਵਿਸ਼ਾਲ ਬੁੱਧੀ ਜਾਣ ਕੇ ਕਿ ਮੇਰੀ ਬੁੱਧੀ ਬੜੀ ਵਿਸ਼ਾਲ ਹੈ, ਏਦਾਂ ਜਾਣ ਕੇ ਪ੍ਰਿਥੀ ਚੰਦ ਜੀ ਤੇਰੇ ਪਿਤਾ ਜੀ ਸਾਰੀ ਜ਼ਿੰਦਗੀ ਹੰਕਾਰ ਵਿਚ ਹੀ ਕੱਟ ਗਏ, ਹੰਕਾਰ ਵਿਚ ਹੀ ਆਪਣਾ ਸਾਰਾ ਜੀਵਨ ਬਤੀਤ ਕਰ ਗਏ।
ਅਰਜਨ ਆਏ ਸਮਾਨ ਕਰ ਲਾਪੂਰੀ ਸਿਦਾਵਾ,
ਜਦੋਂ ਤਾਏ ਸਹਾਰੀ ਮੱਲ ਦੇ ਲੜਕੇ ਦੀ ਸ਼ਾਦੀ ਸੀ, ਉਦੋਂ ਸਭ ਤੋਂ ਵੱਡੀ ਪਰਖ ਕੀਤੀ ਸੀ ਪਿਤਾ ਗੁਰੂ ਰਾਮਦਾਸ ਜੀ ਨੇ, ਉਹ ਵੀ ਜ਼ਿਕਰ ਕਰ ਰਹੀ ਹੈ, ਕਰਮੋ ਮਿਹਰਬਾਨ ਨੂੰ ਦੱਸ ਰਹੀ ਹੈ ਕਿ ਉਸ ਵੇਲੇ ਤੇਰਾ ਪਿਤਾ ਨਹੀਂ ਗਿਆ ਵਿਆਹ ਦੇ ਸਮਾਗਮ ਤੇ, ਇਹਨੇ ਨਾਂਹ ਕਰ ਦਿੱਤੀ ਮੈਂ ਨਹੀਂ ਜਾਣਾ, ਤੇ ਗੁਰੂ ਅਰਜਨ ਜੀ ਨੇ ਆਗਿਆ ਮੰਨ ਲਈ, ਉਨ੍ਹਾਂ ਨੇ ਆਪਣੇ ਪਿਤਾ ਦਾ ਹੁਕਮ ਮੰਨ ਲਿਆ, ਤੇ ਹੁਕਮ ਮੰਨ ਕੇ ਆਗਿਆ ਮੰਨ ਕੇ ਉਹ ਲਾਹੌਰ ਚਲੇ ਗਏ।
ਇਸ ਤੇ ਇਸ ਹੀ ਤੇ ਤੋ ਪ੍ਰਸੰਨ ਹੋਇਆ ਤਿਨਕੇ ਮਨ ਭਾਵਾ,
ਇਹ ਘਾਲਣਾ ਉਨ੍ਹਾਂ ਨੇ ਵੇਖੀ ਤੇ ਇੰਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਨੂੰ ਦੇ ਦਿੱਤੀ। ਜੇ ਕਿਤੇ ਤੇਰਾ ਪਿਤਾ ਮੰਨ ਕੇ ਚਲਾ ਜਾਂਦਾ ਗੱਲ ਤੇ ਗੁਰਤਾ ਗੱਦੀ ਅੱਜ ਗੁਰੂ ਅਰਜਨ ਸਾਹਿਬ ਦੀ ਬਜਾਏ ਤੇਰੇ ਪਿਤਾ ਨੂੰ ਮਿਲਣੀ ਸੀ, ਪਰ ਉਹਨਾਂ ਨੇ ਮੰਨੀ ਨੀ ਗੱਲ, ਆਗਿਆ ਨੀ ਮੰਨੀ ਤੇ ਗੁਰੂ ਅਰਜਨ ਸਾਹਿਬ ਆਗਿਆ ਮੰਨ ਕੇ ਚਲੇ ਗਏ। ਔਰ ਇਸੇ ਗੱਲ ਤੋਂ ਖੁਸ਼ ਹੋ ਕੇ ਗੁਰੂ ਰਾਮਦਾਸ ਜੀ ਉਹਨਾਂ ਤੇ ਪ੍ਰਸੰਨ ਹੋਏ।
ਗਾਦੀ ਪਰ ਛਿਰਿਓ ਅਜ਼ਮਤ ਕੋ ਪਾਏ।
ਦੇਖੋ ਅੱਜ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਤੇ ਬੈਠੇ ਨੇ, ਉਹਨਾਂ ਨੂੰ ਸਾਰੀਆਂ ਅਜ਼ਮਤਾਂ ਕਰਾਮਾਤਾਂ ਸ਼ਕਤੀਆਂ ਪ੍ਰਾਪਤ ਹੋ ਗਈਆਂ।
ਦੇਖ ਨਿਕਟ ਤੇਰੇ ਹੱਥਿਓ ਸੁਲਹੀ ਦੱਸ ਜਾਏ।
ਦੇਖ ਕਿੱਡੇ ਕਰਾਮਾਤੀ ਨੇ ਗੁਰੂ ਅਰਜਨ ਸਾਹਿਬ ਮਿਹਰਬਾਨ, ਤੇਰੀਆਂ ਅੱਖਾਂ ਦੇ ਸਾਹਮਣੇ ਤੂੰ ਵੇਖਿਆ ਨਾ, ਇੱਥੇ ਆਪਣੇ ਨਗਰ ਚ ਆਇਆ ਸੀ ਸੁਲੀ ਖਾਂ, ਤੇ ਸੁਲੀ ਖਾਂ ਭੱਠੇ ਵਿਚ ਧੱਸ ਕੇ ਸੜ ਕੇ ਮਰਿਆ, ਉਹ ਆਪਣੇ ਆਪ ਨੀ ਮਰਿਆ, ਗੁਰੂ ਅਰਜਨ ਸਾਹਿਬ ਨੇ ਕਰਾਮਾਤ ਨਾਲ ਮਾਰਿਆ, ਉਹ ਸ਼ਕਤੀਵਾਨ ਸਨ, ਕਰਾਮਾਤੀ ਸਨ। ਵੇਖ ਤੇਰੀਆਂ ਅੱਖਾਂ ਦੇ ਸਾਹਮਣੇ ਕਿਵੇਂ ਸੁਲੀ ਖਾਂ ਇੱਥੇ ਭੱਠੇ ਚ ਧੱਸ ਕੇ ਮਰਿਆ ਹੈ।
ਸੁਲਬੀ ਗਵਨੇ ਪਕੜਨੋ ਮਗ ਬਿਖੈ ਸੰਘਾਰਾ।
ਸੁਲਬੀ ਖਾਂ ਜਿਹੜਾ ਸੁਲੀ ਖਾਂ ਦਾ ਭਤੀਜਾ ਸੀ, ਉਹ ਗਿਆ ਗੁਰੂ ਅਰਜਨ ਸਾਹਿਬ ਨੂੰ ਪਕੜਨ ਵਾਸਤੇ, ਤੇ ਉਹਨੂੰ ਵੀ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਨੀ ਪਹੁੰਚਣ ਦਿੱਤਾ, ਰਸਤੇ ਚ ਉਹਨੂੰ ਮਾਰ ਦਿੱਤਾ।
ਤੋਹੇ ਪਿਤਾ ਅਸਗਤ ਭਏ ਕੁਛ ਕਚਲਿਓ ਨਾ ਚਾਰਾ।
ਤੇਰੇ ਪਿਤਾ ਦੀ ਵਾਰੀ ਆਈ, ਵੇਖ ਤੇਰਾ ਪਿਤਾ ਕੀ ਸੀ, ਉਹਨੂੰ ਚੰਗਾ ਭਲਾ ਸੀ, ਉਹ ਵੀ ਗੁਰੂ ਅਰਜਨ ਸਾਹਿਬ ਨੂੰ ਮਾਰਨ ਵਾਸਤੇ ਹੀ ਜਾ ਰਿਹਾ ਸੀ ਲਾਹੌਰ, ਪਰ ਉਹ ਵੀ ਉੱਥੇ ਪਹੁੰਚ ਨਹੀਂ ਸਕਿਆ, ਰਸਤੇ ਚ ਉਹਨੂੰ ਵੀ ਉਹਨਾਂ ਨੇ ਖਤਮ ਕਰ ਦਿੱਤਾ ਹੈ, ਉਹਨੂੰ ਵੀ ਮਾਰ ਦਿੱਤਾ ਹੈ। ਕੋਈ ਚਾਰਾ ਨਹੀਂ ਚੱਲਿਆ ਤੇ ਮਿਹਰਬਾਨ, ਹੁਣ ਮੈਂ ਤੈਨੂੰ ਨਹੀਂ ਜਾਣ ਦੇਣਾ, ਮੇਰਾ ਚਿੱਤ ਡਰਦਾ, ਪਤਾ ਨਹੀਂ ਤੇਰੇ ਨਾਲ ਖਬਰੇ ਕੀ ਹੋ ਜਾਏ। ਤੇ ਆਪਾਂ ਨੂੰ ਘਰ ਚ ਹੁਣ ਕਿਸੇ ਚੀਜ਼ ਦੀ ਕਮੀ ਨਹੀਂ, ਸਿੱਖੀ ਸੇਵਕੀ ਜਿੰਨੀ ਕੁ ਆਪਣੀ ਹੈ ਉਹ ਲੋਕ ਆਪਣੇ ਕੋਲ ਚੱਲ ਕੇ ਆਉਂਦੇ ਹਨ।
ਕਰੋ ਆਨੰਦ ਕੋ ਸੁਖ ਲਿਓ ਮਨ ਭਾਵੈ।
ਬੈਠੇ ਆਨੰਦ ਮਾਣੋ ਤੇ ਮਨ ਭਾਉਂਦੇ ਸੁਖ ਪ੍ਰਾਪਤ ਕਰੋ।
ਕਰਾ ਮਾਤ ਕੋ ਜੋਰ ਤੇ ਨਰ ਕਿਤੇ ਸੰਗਾਰੇ।
ਕਰਾ ਮਾਤ ਦੇ ਜੋਰ ਨਾਲ ਗੁਰੂ ਅਰਜਨ ਸਾਹਿਬ ਨੇ ਪਤਾ ਨੀ ਕਿੰਨੇ ਕੁ ਬੰਦੇ ਮਾਰ ਦਿੱਤੇ ਨੇ, ਉਨ੍ਹਾਂ ਨੇ ਆਪਣੀ ਕਰਾਮਾਤ ਦੇ ਜ਼ੋਰ ਨਾਲ ਪਤਾ ਨੀ ਕਿੰਨਿਆਂ ਕੁ ਦਾ ਸੰਹਾਰ ਕਰ ਦਿੱਤਾ ਹੈ, ਕਿੰਨਿਆਂ ਕੁ ਨੂੰ ਮਾਰ ਦਿੱਤਾ ਹੈ।
ਮੈਂ ਗਮਨੋ ਕਰ ਬੈਰ ਕੋ ਜੀਵਨ ਚਿਤ ਧਾਰੇ।
ਤੂੰ ਵੀ ਆਪਣੇ ਮਨ ਦੇ ਵਿਚ ਕਿਸੇ ਪ੍ਰਕਾਰ ਦਾ ਵੈਰ ਰੱਖ ਕੇ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਜੇ ਤੂੰ ਆਪਣਾ ਜੀਵਨ ਚਾਹੁੰਦਾ ਤੇ ਆਪਣੇ ਜੀਵਨ ਨੂੰ ਲਮੇਰਾ ਕਰਨਾ ਚਾਹੁੰਦਾ ਤੇ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ।
ਜਿਨ ਮਾਰਿਓ ਨਿਜ ਪ੍ਰਾਪਤ ਕੋ ਲਗ ਸ਼ਤਰੂ ਜਮਾਨਾ।
ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੇ ਆਪਣੇ ਭਰਾ ਨੂੰ ਨਹੀਂ ਛੱਡਿਆ, ਆਪਣੇ ਭਰਾ ਨੂੰ ਦੁਸ਼ਮਣ ਸਮਝ ਕੇ ਮਾਰ ਦਿੱਤਾ।
ਕਹਾ ਭਤੀਜੇ ਕੋ ਕਰੈ ਔਰ ਪਿਆਰ ਮਾਨਾ।
ਜਿਨ੍ਹਾਂ ਨੇ ਦੁਸ਼ਮਣੀ ਕਰਕੇ ਵੈਰ ਕਰਕੇ ਆਪਣੇ ਸਕੇ ਭਰਾ ਨੂੰ ਮਾਰ ਦਿੱਤਾ, ਤੇਰੇ ਪਿਤਾ ਨੂੰ ਪ੍ਰਿਥੀ ਚੰਦ ਨੂੰ, ਉਹ ਤੈਨੂੰ ਕਿੱਥੇ ਛੱਡਣਗੇ, ਤੂੰ ਤਾਂ ਫਿਰ ਦੂਜੀ ਥਾਂ ਤੇ ਉਨ੍ਹਾਂ ਦਾ ਭਤੀਜਾ ਲੱਗਦਾ। ਹੁਣ ਕਰਮੋ ਇਹ ਨਹੀਂ ਕਹਿੰਦੀ ਕਿ ਆਪਣੀ ਆਈ ਨਾਲ ਮਰਿਆ, ਉਹ ਇਹ ਕਹਿੰਦੀ ਹੈ ਕਿਉਂਕਿ ਦੁਸ਼ਮਣ ਬਾਤ ਕਰੇ ਹੋਈ, ਦੁਸ਼ਮਣ ਨੇ ਉਹ ਗੱਲ ਕਰਨੀ ਜਿਹੜੀ ਨਹੀਂ ਹੋਈ, ਮਰਿਆ ਆਪਣੀ ਹੋਣੀ ਕਰਕੇ ਹੈ। ਪਰ ਕਰਮੋ ਮਿਹਰਬਾਨ ਨੂੰ ਕਹਿੰਦੀ ਹੈ, ਮਾਰਿਆ ਗੁਰੂ ਅਰਜਨ ਸਾਹਿਬ ਨੇ, ਕਹਿੰਦੀ ਜਿਨ੍ਹਾਂ ਨੇ ਆਪਣੇ ਸਕੇ ਭਰਾ ਨੂੰ ਨਹੀਂ ਛੱਡਿਆ ਉਹਨੂੰ ਕਰਾਮਾਤ ਨਾਲ ਮਾਰ ਦਿੱਤਾ ਹੈ, ਤੂੰ ਤਾਂ ਫਿਰ ਉਨ੍ਹਾਂ ਦਾ ਭਤੀਜਾ ਦੂਜੇ ਥਾਂ ਤੇ ਹੈ, ਤੈਨੂੰ ਕਿੱਥੇ ਛੱਡਣਗੇ।
ਬਹੁ ਫਲ ਪਾਇਓ ਬੈਰ ਕੋ ਅਬ ਟਿਕੋ ਅਵਾਸਾ।
ਫਲ ਪਾ ਲਿਆ ਸੀ ਉਨ੍ਹਾਂ ਨਾਲ ਵੈਰ ਕਰਕੇ, ਹੁਣ ਤੂੰ ਘਰ ਵਿਚ ਟਿਕਿਆ ਰਹਿ, ਤੈਨੂੰ ਬਾਹਰ ਜਾਣ ਦੀ ਕਿਤੇ ਦੂਰ ਜਾਣ ਦੀ ਲੋੜ ਨਹੀਂ।
ਮੈਂ ਕਾਦੇ ਨਗਰ ਤੇ ਤੂੰ ਮਤ ਦੇ ਤਰਾਸਾ।
ਥੋੜੀਆਂ ਮੁਸੀਬਤਾਂ ਵੇਖੀਆਂ ਨੇ, ਪਹਿਲਾਂ ਉਨ੍ਹਾਂ ਨੇ ਤੋਮਤਾ ਲਾ ਕੇ ਸਾਨੂੰ ਅੰਮ੍ਰਿਤਸਰ ਨਗਰ ਤੋਂ ਕੱਢਿਆ, ਉਥੇ ਸਾਡੇ ਤੇ ਕਲੰਕ ਲਾ ਕੇ ਨਗਰ ਤੋਂ ਕੱਢਿਆ, ਉਥੇ ਵੀ ਅਸੀਂ ਮੂੰਹ ਲੈ ਕੇ ਨਹੀਂ ਜਾ ਸਕਦੇ।
ਇਤਿਹਾਸਕ ਮਾਤਾ ਕਹਿਓ ਨੀਕੇ ਸਮਝਾਵਾ।
ਇਤਿਹਾਸ ਬੜੀਆਂ ਗੱਲਾਂ ਕਹਿ ਕਹਿ ਕੇ ਕਰਮੋ ਆਪਣੇ ਪੁੱਤਰ ਨੂੰ ਸਮਝਾਉਂਦੀ ਹੈ, ਮਤਾਂ ਦਿੰਦੀ ਹੈ।
ਮਿਹਰਬਾਨ ਡਰ ਪਿਓ ਤਬੈ ਘਰ ਬੈਠ ਰਹਾਵਾ।
ਮਿਹਰਬਾਨ ਹਾਲੇ ਬੱਚਾ ਹੀ ਸੀ, ਬਹੁਤਾ ਸਿਆਣਾ ਨਹੀਂ ਸੀ ਹੋਇਆ, ਇਹ ਸੁਣ ਕੇ ਡਰ ਗਿਆ, ਮਾਂ ਦੀਆਂ ਗੱਲਾਂ ਸੁਣ ਕੇ ਡਰ ਗਿਆ ਤੇ ਡਰ ਕੇ ਘਰ ਵਿਚ ਹੀ ਟਿਕ ਗਿਆ।
ਨਹੀਂ ਜਾਣ ਕੀ ਮਤ ਕਰੀ ਕਿਸੇ ਸਥਾਨੇ।
ਵੀ ਹੁਣ ਨੀ ਜਾਣਾ, ਮੈਂ ਤਾਂ ਨਗਰ ਚੋ ਬਾਹਰ ਨੀ ਨਿਕਲਣਾ, ਕੋਠੇ ਚ ਹੀ ਰਹਿਣਾ, ਕੋਠੇ ਨਗਰ ਵਿਚ ਹੀ ਰਹਿਣਾ। ਮਿਹਰਬਾਨ ਇਹੋ ਜਿਹਾ ਡਰਿਆ ਕਿ ਹੁਣ ਆਪਣੇ ਨਗਰ ਵਿਚ ਹੀ ਰਹਿੰਦਾ, ਇੱਥੋਂ ਬਾਹਰ ਜਾਣ ਦੀ ਮਾਤੀ ਦੀ ਕੀਤੀ।
ਗ੍ਰਾਮ ਕੋਠੀ ਵਿਖੇ ਤਿੰਨ ਤੋਂ ਸਿੱਖ ਮਾਨੇ,
ਪਿੰਡ ਦੇ ਵਿਚ ਹੀ ਰਹਿਣਾ ਸ਼ੁਰੂ ਕੀਤਾ। ਜਿਹੜੇ ਪਿੰਡ ਦੇ ਲੋਕ ਸੀ ਉਹ ਹੀ ਆ ਕੇ ਇਨ੍ਹਾਂ ਨੂੰ ਸਿੱਖ ਬਣ ਕੇ ਇਨ੍ਹਾਂ ਨੂੰ ਮੰਨਦੇ ਰਹੇ, ਇਨ੍ਹਾਂ ਦੀ ਪੂਜਾ ਕਰਦੇ ਰਹੇ।
ਉਤ ਪਾਪੀ ਚੰਦੋ ਸੁਣਿਓ ਪਿੱਛੇ ਤਨ ਛੋਰਾ।
ਅਸੀਂ ਬਾਬੇ ਪ੍ਰਿਥੀ ਚੰਦ ਦੇ ਘਰ ਦੀ ਹਾਲਤ, ਹੁਣ ਉਧਰ ਚੰਦੂ ਦੀ ਦਸ਼ਾ ਸੁਣੋ। ਪਾਪੀ ਚੰਦੂ ਨੂੰ ਜਦੋਂ ਇਹ ਖਬਰ ਮਿਲੀ, ਚੰਦੂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਪ੍ਰਿਥੀ ਚੰਦ ਜੀ ਤਨ ਛੱਡ ਗਏ ਨੇ, ਮੇਰੇ ਕੋਲ ਆਉਂਦਿਆਂ ਰਸਤੇ ਵਿਚ ਹੀ ਮੌਤ ਵਸ ਹੋ ਗਏ ਨੇ।
ਪਰ ਉਹ ਕਾ ਪਰ ਲਵਨ ਜਨ ਪ੍ਰਾਪਤ ਦੁੱਖ ਘੋਰਾ।
ਚੰਦੂ ਏਦਾਂ ਦੁਖੀ ਹੋਇਆ ਮਾਨੋ ਜਿਵੇਂ ਕਿਸੇ ਨੇ ਜ਼ਖਮ ਤੇ ਲੂਣ ਛਿੜਕ ਦਿੱਤਾ ਹੋਵੇ, ਜਿਵੇਂ ਪੱਕਾ ਜ਼ਖਮ ਹੋਵੇ ਤੇ ਪੱਕੇ ਜ਼ਖਮ ਤੇ ਕਿਸੇ ਨੇ ਲੂਣ ਛਿਣਕ ਦਿੱਤਾ ਹੋਵੇ। ਏਦਾਂ ਦੁਖੀ ਹੋਇਆ ਉਸ ਵੇਲੇ ਚੰਦੂ ਸੁਣ ਕੇ ਪਿੱਛੀਏ ਦੀ ਮੌਤ ਨੂੰ।
ਬਿਨ ਪਾ ਕੇ ਪਗ ਲੱਗ ਗਈ ਜਨ ਉਹ ਚਿਤ ਚੋਟਾ।
ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਪੱਕਾ ਫੋੜਾ ਹੋਵੇ ਨਾ, ਪੱਕਾ ਫੋੜਾ ਉਹਦੇ ਤੇ ਅਚਾਨਕ ਚੋਟ ਵੱਜੇ, ਦੁਬਾਰਾ ਫੇਰ ਉਸੇ ਜਗ੍ਹਾ ਤੇ ਦੁੱਖ ਹੁੰਦਾ। ਏਦਾਂ ਸੁਣ ਕੇ ਚੰਦੂ ਦੁਖੀ ਹੋਇਆ।
ਬਾਨ ਲੱਗਿਓ ਜਨ ਕਾਨ ਮੈਂ ਵਿਧਿਓ ਮਨ ਖੋਤਾ।
ਜਦੋਂ ਸੁਣੀ ਨਾ ਇਹਨੇ, ਮਾਨੋ ਜਿਵੇਂ ਕੰਨਾਂ ਰਾਹੀਂ ਬਾਣ ਵੱਜਾ ਹੋਵੇ, ਤਿੱਖਾ ਤੀਰ ਵੱਜਾ ਹੋਵੇ ਤੇ ਉਸ ਤਿੱਖੇ ਤੀਰ ਨੇ ਦੇ ਖੋਟੇ ਮਨ ਨੂੰ ਵਿੰਨ ਕੇ ਰੱਖ ਦਿੱਤਾ ਹੋਵੇ। ਇਹਦਾ ਜਿਹੜਾ ਖੋਟਾ ਤੇ ਪਾਪੀ ਮਨ ਸੀ ਉਹਨੂੰ ਵਿੰਨ ਕੇ ਪਰੋ ਕੇ ਰੱਖ ਦਿੱਤਾ ਹੋਵੇ।
ਬਾਬੀ ਉਤੋਂ ਸਮਾਨ ਕੋ ਸੋਭੀ ਪ੍ਰਭਾਨਾ।
ਦੁਖੀ ਮਨ ਨਾਲ ਸੋਚਦਾ ਚੰਦੂ, ਕਹਿੰਦਾ ਪ੍ਰਿਥੀ ਚੰਦ ਮੇਰੇ ਸਮਾਨ ਹੀ ਵਾਦੀ ਸੀ, ਗੁਰੂ ਅਰਜਨ ਸਾਹਿਬ ਦਾ ਦੁਸ਼ਮਣ ਸੀ, ਜਿਹੋ ਜਿਹਾ ਮੈਂ ਦੁਸ਼ਮਣ ਉਦਾਂ ਉਹ ਵੀ ਦੁਸ਼ਮਣ ਸੀ, ਪਰ ਪਰਮੇਸ਼ਰ ਨੇ ਉਹਨੂੰ ਜੀਵਦਾ ਨਹੀਂ ਰਹਿਣ ਦਿੱਤਾ, ਉਹਨੂੰ ਵੀ ਮਾਰ ਦਿੱਤਾ।
ਯਤਨ ਨੇ ਫਲ ਸਭ ਹੋਤ ਹੈ ਜੋ ਰਚੇ ਮਹਾਨਾ।
ਮੈਂ ਜਿੰਨੇ ਯਤਨ ਹੁਣ ਤੱਕ ਕੀਤੇ ਨੇ ਸਾਰੇ ਨਿਸ਼ਫਲ ਹੀ ਹੋ ਰਹੇ ਨੇ, ਜਿੰਨੇ ਉਪਾਅ ਕੀਤੇ ਨੇ ਸਾਰੇ ਨਿਸ਼ਫਲ ਹੀ ਹੋ ਰਹੇ ਨੇ, ਹੁਣ ਤੱਕ ਮੇਰਾ ਕੋਈ ਵੀ ਉਪਾਅ ਸਿਰੇ ਨਹੀਂ ਚੜਿਆ।
ਸੁਲਹੀ ਸੁਲਭੀ ਪ੍ਰਿਥੀਆ ਤੀਨੋ ਮ੍ਰਿਤ ਹੋਏ।
ਮੈਂ ਪਹਿਲਾਂ ਸੁਲਹੀ ਖਾਂ ਨੂੰ ਭੇਜਿਆ, ਉਹ ਨੀ ਉੱਥੇ ਪਹੁੰਚ ਸਕਿਆ, ਫਿਰ ਸੁਲਭੀ ਖਾਂ ਗਿਆ ਉਹ ਵੀ ਮਰ ਗਿਆ, ਹੁਣ ਆ ਤੀਜਾ ਵੇਖਿਆ ਪ੍ਰਿਥੀ ਚੰਦ ਨੂੰ ਬੁਲਾਇਆ ਸੀ ਪੁਕਾਰ ਕਰਨ ਵਾਸਤੇ, ਉਹ ਵੀ ਮਰ ਗਿਆ। ਤਿੰਨੇ ਉਪਾਅ ਮੇਰੇ ਨਿਸ਼ਫਲ ਚਲੇ ਗਏ ਨੇ।
ਅਬ ਉਪਾਏ ਮੈਂ ਕਿਆ ਕਰੂੰ ਮਤ ਆਏ ਨਾ ਕੋਈ।
ਖੋਟਾ ਚੰਦੂ ਸੋਚਦਾ ਕਿ ਹੁਣ ਮੈਂ ਉਪਾਅ ਕੀ ਕਰਾਂ, ਕਿਹੋ ਜਿਹਾ ਉਪਰਾਲਾ ਕਰਾਂ, ਕਿਹੋ ਜਿਹਾ ਉਦਮ ਕਰਾਂ, ਕੋਈ ਮਤ ਦੇ ਵਿਚ ਖੋਟੀ ਮਤ ਵਿਚ ਵਿਚਾਰ ਨਹੀਂ ਆ ਰਹੀ।
ਮੈਂ ਮਾਨ ਨਾ ਪਰੈ ਪਗ ਜੇ ਬਦੇ ਕੁਭਾਗਾ।
ਆਪਾਂ ਜੀ ਕਿੱਡੇ ਮਾੜੇ ਭਾਗ ਨੇ ਦੀਵਾਨ ਚੰਦੂ ਦੇ, ਹਾਲਾਂਕਿ ਪ੍ਰਤੱਖ ਕਲਾ ਵੇਖ ਲਈ ਹੈ ਗੁਰੂ ਸਾਹਿਬ ਦੀ, ਜਾਣ ਵੀ ਲਿਆ ਕਿ ਜਿਨ੍ਹਾਂ ਦੀ ਏਡੀ ਵੱਡੀ ਕਲਾ ਹੈ, ਸੁਲੀ ਸੁਲਭੀ ਖਾਂ ਵਰਗੇ ਜਿਨ੍ਹਾਂ ਤੱਕ ਨਹੀਂ ਪਹੁੰਚ ਸਕੇ, ਸਤਿਗੁਰਾਂ ਦੀ ਮਹਿਮਾ ਜਾਣ ਕੇ ਉਨ੍ਹਾਂ ਦੇ ਚਰਨੀ ਨਹੀਂ ਪਿਆ ਪੈਂਦਾ, ਚਰਨੀ ਨਹੀਂ ਪਿਆ ਢੈਂਦਾ, ਸਗੋਂ ਉਨ੍ਹਾਂ ਨਾਲ ਦਵੈਸ਼ ਚਿਤਵ ਕੇ ਦੁਸ਼ਮਣੀ ਕਰ ਰਿਹਾ, ਵੈਰ ਦੀ ਬਿਰਤੀ ਰੱਖ ਰਿਹਾ। ਸਤਿਗੁਰਾਂ ਦੀ ਮਹਿਮਾ ਜਾਣ ਕੇ ਉਨ੍ਹਾਂ ਦੇ ਚਰਨੀ ਨਹੀਂ ਪੈਂਦਾ, ਇਹੋ ਜਿਹਾ ਵੱਡਾ ਕੁਭਾਗਾ ਹੈ, ਮਾੜੇ ਭਾਗਾਂ ਵਾਲਾ ਹੈ ਚੰਦੂ।
ਪਾਤਸ਼ਾਹ ਕੇ ਪਾਸ ਮੈਂ ਚਾਰੀ ਅਨੁਰਾਗਾ।
ਇਹਦੇ ਅੰਦਰ ਹਰ ਵੇਲੇ ਇਹੀ ਬਿਰਤੀ ਰਹਿੰਦੀ ਹੈ ਕਿ ਗੁਰੂ ਅਰਜਨ ਸਾਹਿਬ ਦੇ ਖਿਲਾਫ ਮੈਂ ਬਾਦਸ਼ਾਹ ਕੋਲ ਚੁਗਲੀ ਕਰਾਂ, ਬਾਦਸ਼ਾਹ ਦੇ ਕੋਲ ਗੁਰੂ ਅਰਜਨ ਸਾਹਿਬ ਦੇ ਖਿਲਾਫ ਚੁਗਲੀ ਕਰਕੇ ਬਾਦਸ਼ਾਹ ਦੇ ਕੰਨ ਭਰਾਂ।
ਮੈਂ ਭੋਜਨ ਬੋ ਅਚਤ ਸੋਚਤ ਚਿਤ ਮਾਏ।
ਚਿੰਤਾ ਚ ਸੋਚ ਰਿਹਾ, ਫਿਕਰਮੰਦ ਹੈ, ਰੋਟੀ ਨਹੀਂ ਖਾਂਦਾ, ਪ੍ਰਸ਼ਾਦਾ ਚੰਗਾ ਨਹੀਂ ਲੱਗਦਾ, ਨਾ ਬਹੁਤਾ ਭੋਜਨ ਖਾਂਦਾ, ਹਰ ਵੇਲੇ ਸੋਚਦਾ ਰਹਿੰਦਾ, ਚਿਤਵਦਾ ਰਹਿੰਦਾ।
ਨਿਸ਼ਾ ਵਿਖੇ ਨੇ ਨੀਂਦ ਸੁਖ ਛਾਤੀ ਰਸਦਾਈ।
ਰਾਤ ਨੂੰ ਨੀਂਦ ਨਹੀਂ ਪੈਂਦੀ, ਇਹਦੀ ਛਾਤੀ ਦੁੱਖ ਦੇ ਨਾਲ ਗਈ ਜਾ ਰਹੀ ਹੈ, ਸੜੀ ਜਾ ਰਹੀ ਹੈ। ਜਿਹੜਾ ਗੁਰੂ ਕਾ ਵਿਦਰੋਹੀ ਹੈ, ਗੁਰੂ ਖਾਲਸਾ ਜੀ, ਉਹਨੂੰ ਸੁੱਖ ਨਹੀਂ ਮਿਲਦਾ, ਗੁਰੂ ਨਾਲ ਵੈਰ ਚਿਤਵਣ ਵਾਲੇ ਨੂੰ ਸੁੱਖ ਪ੍ਰਾਪਤ ਹੋ ਹੀ ਨਹੀਂ ਸਕਦਾ। ਚੰਦੂ ਨੂੰ ਨਾ ਨੀਂਦ ਪੈਂਦੀ ਹੈ, ਨਾ ਇਹਨੂੰ ਰੋਟੀ ਚੰਗੀ ਲੱਗਦੀ ਹੈ।
ਨਿਕਟ ਨਾ ਬੋਲਣ ਦੇਤ ਹੈ ਚਿੜਕੇ ਬੋਲ ਦਾਸਾ।
ਚੁੱਪ ਕਰਕੇ ਬੈਠਾ ਰਹਿੰਦਾ, ਜੇ ਨੇੜੇ ਕੋਈ ਬੋਲਦਾ ਨਾ, ਕੋਈ ਇਹਦਾ ਦਾਸ ਨੌਕਰ, ਤੇ ਉਹਨਾਂ ਨੂੰ ਝਿੜਕਦਾ, ਕਹਿੰਦਾ ਚੁੱਪ ਕਰ ਜੋ, ਬੋਲੋ ਨਾ, ਜਦੋਂ ਬੰਦਾ ਫਿਕਰਮੰਦ ਚਿੰਤਾ ਤੁਰ ਹੁੰਦਾ ਫਿਰ ਏਦਾਂ ਹੀ ਕਰਦਾ ਤੇ ਜੇ ਕੋਈ ਕੋਲ ਬੋਲਦਾ ਤੇ ਉਹਨੂੰ ਬੋਲਣ ਨਹੀਂ ਦਿੰਦਾ, ਕਹਿੰਦਾ ਚੁੱਪ ਕਰ ਜੋ, ਪਰੇ ਹੋ ਜੋ, ਮੈਨੂੰ ਕੱਲੇ ਨੂੰ ਬੈਠਾ ਰਹਿਣ ਦੋ, ਏਦਾਂ ਕਹਿੰਦਾ ਹੈ।
ਮੈਂ ਸੁਖਾਏ ਕਿਸ ਕੋ ਕਹਿਓ ਰਹਿਮੋ ਅਵਸਾ,
ਇਹਨੂੰ ਹੁਣ ਕੁਝ ਵੀ ਸੁਖ ਚੰਗਾ ਨਹੀਂ ਲੱਗਦਾ, ਚੁੱਪ ਕਰਕੇ ਘਰ ਵਿਚ ਬੈਠਾ ਰਹਿੰਦਾ, ਨਾ ਕਿਸੇ ਨੂੰ ਮਿਲਦਾ, ਨਾ ਕਿਸੇ ਨਾਲ ਕੋਈ ਗੱਲ ਕਰਦਾ।
ਜਿਤਵਤ ਚਿੰਤਾ ਚਿਤ ਬਿਖੈ ਬਹੁ ਯਤਨ ਬਣਾਵੈ,
ਚਿਤ ਵਿਚ ਬੜੀਆਂ ਚਿੰਤਾਵਾਂ ਚਿਤਵਦਾ, ਬਹੁਤ ਪ੍ਰਕਾਰ ਦੇ ਫੁਰਨੇ ਸੋਚਦਾ, ਅਨੇਕ ਪ੍ਰਕਾਰ ਦੇ ਯਤਨ ਬਣਾਉਣਾ ਚਾਹੁੰਦਾ ਹੈ।
ਇਕ ਗਿਣਤੀ ਉਤ ਚੜਤ ਹੈ ਇਕ ਕਰ ਉਤਰਾਵੈ,
ਗਿਣਤੀ ਇਹਦੇ ਮਨ ਚ ਚੜਦੀ ਹੈ ਤੇ ਇਕ ਉਤਰਦੀ ਹੈ, ਇਕ ਸੋਚਦਾ ਇਕ ਹੋਰ ਦੂਜੀ ਸੋਚ ਆ ਜਾਂਦੀ, ਏਦਾਂ ਕਰਨਾ ਚਾਹੀਦਾ, ਫਿਰ ਦੂਜਾ ਫੁਰਨਾ ਆ ਜਾਂਦਾ, ਏਦਾਂ ਹੋਵੇਗਾ ਫਿਰ, ਏਦਾਂ ਕਈ ਪ੍ਰਕਾਰ ਦੀਆਂ ਗਿਣਤੀਆਂ ਚੰਦੂ ਆਪਣੇ ਮਨ ਹੀ ਮਨ ਸੋਚ ਰਿਹਾ।
ਸ਼ਾਹ ਸੁਣੇ ਸਭ ਬਾਤ ਕੋ ਨਿਸ਼ਚੇ ਨਾ ਕਰਨ ਤਾ,
ਸੋਚਦਾ ਚੰਦੂ ਆਪਣੇ ਮਨ ਚ ਕੇ ਬਾਦਸ਼ਾਹ ਕੋਲ ਬਥੇਰਾ ਪਹਿਲੀ ਵਾਰ ਮੈਂ ਜ਼ਿਕਰ ਕੀਤਾ ਹੈ, ਪਰ ਬਾਦਸ਼ਾਹ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ। ਮੈਂ ਉਹਨੂੰ ਕਿਹਾ ਕਿ ਇਕ ਵਾਰ ਗੁਰੂ ਸਾਹਿਬ ਨੂੰ ਇੱਥੇ ਬੁਲਾ ਲੈ, ਪਰ ਉਹ ਬੁਲਾ ਨਹੀਂ ਰਿਹਾ, ਮੇਰੀ ਇਕ ਗੱਲ ਹਾਲੇ ਤੱਕ ਬਾਦਸ਼ਾਹ ਨੇ ਨਹੀਂ ਮੰਨੀ।
ਬਰਾਕ ਕਰ ਸੰਸੈ ਉਪਜੰਤਾ,
ਬਾਦਸ਼ਾਹ ਜਿਹੜਾ ਹੈ ਉਹ ਹਾਰਾ ਆਪਣੇ ਹਿਰਦੇ ਚ ਗੁਰੂ ਸਾਹਿਬ ਪ੍ਰਤੀ ਨਿਸ਼ਚਾ ਰੱਖਦਾ, ਉਨ੍ਹਾਂ ਦਾ ਅਦਾਇਬ ਸਤਕਾਰ ਆਪਣੇ ਹਿਰਦੇ ਚ ਰੱਖ ਕੇ ਉਨ੍ਹਾਂ ਦਾ ਡਰ ਰੱਖਦਾ ਆਪਣੇ ਮਨ ਵਿਚ।
ਹੁਕਮ ਨਹੀਂ ਕੁਛ ਦੇਤ ਹੈ ਗੈਲਿਓ ਕੇ ਹਕਾਰੋ,
ਬਾਦਸ਼ਾਹ ਕੋਈ ਹੁਕਮ ਨਹੀਂ ਕਰ ਰਿਹਾ, ਨਾ ਤਾਂ ਉਨ੍ਹਾਂ ਨੂੰ ਪਕੜਨ ਦਾ ਹੁਕਮ ਕਰਦਾ ਤੇ ਨਾ ਹੀ ਉਨ੍ਹਾਂ ਨੂੰ ਆਪਣੇ ਕੋਲ ਬੁਲਾਉਣ ਦਾ ਹੁਕਮ ਕਰਦਾ।
ਯਤਨ
ਕਈ ਵਾਰ ਯਤਨ ਕਰ ਬੈਠਾ ਬਾਦਸ਼ਾਹ ਨਾਲ ਇਸ ਗੱਲ ਤੇ, ਕਈ ਵਾਰ ਜ਼ਿਕਰ ਕਰ ਬੈਠਾ, ਪਰ ਬਾਦਸ਼ਾਹ ਵੀ ਇਧਰ ਉਧਰ ਕਰਕੇ ਮੇਰੀ ਗੱਲ ਟਾਲ ਦਿੰਦਾ, ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ।
ਇਤਿਆਦਕ ਪਾਪ ਆਤਮਾ ਬਿਨਤੀ ਗਿਣਤੀ ਉਰ ਲਿਆਵੈ,
ਇਤਿਆਦਕ ਬਹੁਤ ਸਾਰੀਆਂ ਗਿਣਤੀਆਂ ਆਪਣੇ ਮਨ ਦੇ ਵਿਚ ਚਿਤਵਦਾ ਹੈ, ਪਾਪੀ ਹਿਰਦਾ ਨਾ, ਤੇ ਪਾਪੀ ਹਿਰਦੇ ਵਿਚ ਹਮੇਸ਼ਾ ਪਾਪ ਹੀ ਚਲਦੇ ਨੇ, ਪਾਪ ਹੀ ਚਿਤਵਦਾ ਹੈ ਚੰਦੂ, ਅਨੇਕ ਪ੍ਰਕਾਰ ਦੀਆਂ ਗਿਣਤੀਆਂ ਆਪਣੇ ਮਨ ਵਿਚ ਲਿਆਉਂਦਾ ਹੈ।
ਸਾਸ ਸਾਰ ਬਿਸੂਰ ਤੋਂ ਕਦੋਂ ਨਾ
ਠੰਡੇ ਹੋਕੇ ਭਰਦਾ ਰਹਿੰਦਾ, ਹਰ ਵੇਲੇ ਠੰਡੇ ਸਾਹ ਲੈਂਦਾ ਤੇ ਮਨ ਚ ਝੂਰਦਾ ਰਹਿੰਦਾ, ਇਹ ਗੱਲ ਕਦੇ ਭੁੱਲਦੀ ਨਹੀਂ ਚੰਦੂ ਨੂੰ, ਹਰ ਵੇਲੇ ਇਹ ਗੱਲ ਚੇਤੇ ਰਹਿੰਦੀ ਹੈ।
ਖਰ ਸਰ ਸਮਸਰ ਕੋਲ ਕੋ ਉਰ ਗੰਢ ਗਯੋ ਸੋ ਗੱਡ,
ਕਹਿੰਦੇ ਇਸ ਤਰ੍ਹਾਂ ਇਹਦੇ ਚਿੱਤ ਚ ਦੁੱਖ ਹੁੰਦਾ ਹੈ, ਕਹਿੰਦੇ ਮਨ ਨੂੰ ਜਿਵੇਂ ਬੜਾ ਤਿੱਖਾ ਤੀਰ ਉਹ ਚੰਦੂ ਦੇ ਕਲੇਜੇ ਵਿਚ ਖੁੱਭਾ ਹੋਵੇ ਤੇ ਉਹਦੀ ਕੜਕ ਉੱਠਦੀ ਹੋਵੇ, ਉਹ ਕਲੇਜੇ ਚੋਂ ਨਿਕਲਿਆ ਨਾ ਹੋਵੇ ਤੇ ਅੰਦਰ ਹੀ ਕੜਕ ਉੱਠਦੀ ਹੋਵੇ, ਦਰਦ ਉੱਠਦੀ ਹੋਵੇ, ਏਦਾਂ ਦੁੱਖ ਪਾ ਰਿਹਾ ਚੰਦੂ, ਏਦਾਂ ਦੁਖੀ ਹੋ ਰਿਹਾ।
ਚਿੰਤਾਸ਼ੀਲਤਾ ਮੈਂ ਬਹੰਤ ਦੁੱਖ ਜਲਬੋ ਬਾਦੋ,
ਚਿੰਤਾ ਦੀ ਸਲਤਾ ਨਦੀ ਵਿਚ ਦਰਿਆ ਚ ਵਹਿੰਦਾ ਜਾ ਰਿਹਾ, ਜਿਹਦੇ ਵਿਚ ਦੁੱਖਾਂ ਦਾ ਪਾਣੀ ਭਰਦਾ ਜਾ ਰਿਹਾ, ਜਿਵੇਂ ਨਦੀ ਵਿਚ ਪਾਣੀ ਹੁੰਦਾ, ਏਦਾਂ ਚਿੰਤਾ ਦੀ ਨਦੀ ਦੇ ਵਿਚ ਇਹ ਵਹਿੰਦਾ ਜਾ ਰਿਹਾ ਤੇ ਉਹਦੇ ਚ ਦੁੱਖਾਂ ਦਾ ਜਿਹੜਾ ਜਲ ਪਾਣੀ ਹੈ ਉਹ ਵਧਦਾ ਜਾ ਰਿਹਾ।
ਇੱਕ ਦਿਨ ਗਵਨੇ ਉਹ ਸ਼ਾਹ ਟਿਗ ਬਹੁ ਬਾਤ ਸੁਣਾਈ,
ਇੱਕ ਦਿਨ ਚੰਦੂ ਇਸੇ ਤਰ੍ਹਾਂ ਦੀਆਂ ਸੋਚਾਂ ਸੋਚਦਾ ਬਾਦਸ਼ਾਹ ਜਹਾਂਗੀਰ ਕੋਲ ਆਇਆ, ਉਹਦੇ ਕੋਲ ਬੈਠ ਕੇ ਇਹਨੇ ਜ਼ਿਕਰ ਕੀਤਾ, ਗੱਲ ਸੁਣਾਈ।
ਪ੍ਰਥਮ ਤੇ ਪਾਤਸ਼ਾਹ ਜੋ ਤਿਨਕੀ ਵਡਿਆਈ,
ਲੱਗਾ ਜੀ ਜਿਹੜੇ ਤੁਹਾਡੇ ਤੋਂ ਪਹਿਲਾਂ ਪਾਤਸ਼ਾਹ ਹੋਏ ਨੇ ਉਹਨਾਂ ਦੀ ਬੜੀ ਵੱਡੀ ਵਡਿਆਈ ਰਹੀ ਹੈ।
ਨਿਜ ਦਿਸ਼ ਜਾਣਿਓ ਰੁੱਖ ਅਦਕ ਬੋਲਿਓ ਕਰ ਜੋਰੇ,
ਦੇਖਿਆ ਕਿ ਬਾਦਸ਼ਾਹ ਅੱਜ ਬੜਾ ਖੁਸ਼ ਮਿਜਾਜ ਸੁਭਾਅ ਚ ਬੈਠਾ ਹੈ ਤੇ ਖੁਸ਼ ਦਿਲ ਹੋ ਕੇ ਬੈਠਾ ਤੇ ਮੈਂ ਇਹਦੇ ਨਾਲ ਹੁਣ ਗੱਲ ਛੇੜ ਕੇ ਵੇਖਾਂ। ਉਸ ਵੇਲੇ ਚੰਦੂ ਨੇ ਗੱਲ ਜੋੜੀ, ਗੱਲ ਛੇੜੀ, ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ
ਹਜ਼ਰਤ ਜੀ ਪ੍ਰਿਥਿਆ ਗੋ ਤਨ ਪ੍ਰਾਨ ਵਿਛੋਰੇ,
ਮੇਰਾ ਬਾਦਸ਼ਾਹ ਸਲਾਮਤ, ਬਾਬਾ ਪ੍ਰਿਥੀ ਚੰਦ ਜੀ ਨੇ ਆਉਣਾ ਸੀ ਤੁਹਾਨੂੰ ਮਿਲਣ ਵਾਸਤੇ, ਚੱਲ ਵੀ ਪਏ ਹੋ ਪਰ ਰਸਤੇ ਵਿਚ ਆਉਂਦਿਆਂ ਆਉਂਦਿਆਂ ਅਚਾਨਕ ਉਨ੍ਹਾਂ ਦੀ ਮੌਤ ਹੋ ਗਈ, ਉਨ੍ਹਾਂ ਨੇ ਆਪਣਾ ਸਰੀਰ ਛੱਡ ਦਿੱਤਾ ਹੈ ਔਰ ਉਹ ਤੁਹਾਨੂੰ ਆ ਕੇ ਮਿਲ ਨਹੀਂ ਸਕੇ।
ਕਾਦੀ ਸ਼੍ਰੀ ਨਾਨਕ ਹੋਤੀ ਸਭ ਰੀਤ ਚਲਾਏ।
ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਜਿਹੜੀ ਆ ਉਹ ਬੜੀ ਵੱਡੀ ਗੱਦੀ ਹੈ ਤੇ ਹੁਣ ਤੱਕ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਤੱਕ ਉਹ ਗੁਰਤਾ ਗੱਦੀ ਦੇ ਉੱਤੇ ਜਿੰਨੇ ਗੁਰੂ ਰਹੇ ਨੇ ਉਹਨਾਂ ਨੇ ਸ਼ੁਭ ਰੀਤ ਸੰਸਾਰ ਦੇ ਵਿੱਚ ਚਲਾਈ ਹੈ।
ਮਤੋ ਸੰਤ ਚਿਤ ਸ਼ਾਂਤ ਜੁੱਤ ਅਤ ਮਤ ਚਿਤ ਰਾਏ।
ਬੜਾ ਸੰਤਾਂ ਵਾਲਾ ਮਤ ਰਿਹਾ ਤੇ ਸ਼ਾਂਤ ਹਿਰਦੇ ਦੇ ਸਮੇਤ ਰਹਿ ਕੇ ਉਨ੍ਹਾਂ ਨੇ ਸਾਰੇ ਸੰਸਾਰ ਦੇ ਵਿਚ ਸ਼ੁਭ ਮਤ ਦਾ ਪ੍ਰਚਾਰ ਕੀਤਾ ਹੈ।
ਸਿੱਖੀ ਦੇਸ਼ ਅਨੇਕੀ ਪਗ ਪੂਜਨ ਆਵੇ।
ਅਨੇਕਾਂ ਦੇਸ਼ਾਂ ਦੇ ਲੋਕ ਸਿੱਖ ਬਣ ਕੇ ਉਨ੍ਹਾਂ ਦੇ ਚਰਨ ਪੂਜਣ ਵਾਸਤੇ ਆਉਂਦੇ ਨੇ।
ਅਨ ਕੇ ਕੋਰਨ ਅਨ ਕੈ ਤਨ ਕੋਰ ਪਾਵੇ।
ਸਾਰੀਆਂ ਕੋਰਾਂ ਪਿਟਾਵਾਂ ਲਿਆ ਕੇ ਲੋਕ ਉਨ੍ਹਾਂ ਨੂੰ ਭੇਟ ਕਰਦੇ। ਬਾਬੇ ਪ੍ਰਿਥੀ ਚੰਦ ਦਾ ਵੀ ਬੜਾ ਸਤਿਕਾਰ ਸੀ, ਉਨ੍ਹਾਂ ਕੋਲ ਵੀ ਬੜੇ ਲੋਕ ਆਉਂਦੇ ਸੀ ਮੱਥਾ ਟੇਕਣ ਵਾਸਤੇ।
ਮਨ ਜਿਨਾ ਮੇ ਅਰਜਨ ਹੈ ਮਨ ਮੈਦ ਅਹੰਕਾਰੇ।
ਪ੍ਰਿਥੀ ਚੰਦ ਦਾ ਇੱਕ ਛੋਟਾ ਭਰਾ ਹੈ, ਉਨ੍ਹਾਂ ਦਾ ਨਾਂ ਹੈ ਗੁਰੂ ਅਰਜਨ, ਪਰ ਉਹ ਬੜਾ ਅਹੰਕਾਰੀ ਹੈ। ਇਹਨੇ ਫਿਰ ਗੱਲ ਛੇੜ ਲਈ। ਪ੍ਰਿਥੀ ਚੰਦ ਤਾਂ ਬੜਾ ਵਧੀਆ ਇਨਸਾਨ ਸੀ, ਪਰ ਉਨ੍ਹਾਂ ਦਾ ਛੋਟਾ ਭਰਾ ਹੈ ਗੁਰੂ ਅਰਜਨ, ਛੋਟਾ ਭਰਾ, ਉਹ ਹਿਰਦੇ ਵਿਚ ਬੜਾ ਭਾਰੀ ਹੰਕਾਰ ਰੱਖਦਾ।
ਆਖ ਤੇਰੇ ਆਨੇ ਨਹੀਂ ਗੁਣ ਏਕ ਨਾ ਧਾਰੇ।
ਆਪਣੀ ਅੱਖ ਥੱਲੇ ਨੀ ਕਿਸੇ ਨੂੰ ਆਉਣ ਦਿੰਦਾ ਤੇ ਕਿਸੇ ਨੂੰ ਨੀ ਚਿਤਵਦਾ, ਕਿਸੇ ਨੂੰ ਨੀ ਵੇਖਦਾ, ਇਹੋ ਜਿਹਾ ਇੱਕ ਵੀ ਗੁਣ ਨੀ ਉਹਦੇ ਅੰਦਰ।
ਆਇਓ ਨਿਕਟ ਨਾ ਆਪ ਕੇ ਨਿਜ ਲਖੈ ਵਿਸਾਲਾ।
ਵੇਖੋ ਜੀ ਉਹਨਾਂ ਦੀ ਕਿੱਡੀ ਦਲੇਰੀ ਹੈ ਕਿ ਉਹ ਤੁਹਾਡੇ ਕੋਲ ਨੀ ਆਏ, ਤੁਸੀਂ ਉਹਨਾਂ ਦੇ ਨੇੜੇ। ਲਾਹੌਰ ਸ਼ਹਿਰ ਕਿੰਨੀ ਕੁ ਦੂਰ ਹੈ ਇੱਥੋਂ ਅੰਮ੍ਰਿਤਸਰ ਨੇੜੇ ਹੈ। ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਉਹ ਆ ਕੇ ਤੁਹਾਨੂੰ ਮਿਲਦੇ, ਪਰ ਵੇਖੋ ਇੰਨਾ ਹੰਕਾਰ ਹੈ ਉਨ੍ਹਾਂ ਦੇ ਮਨ ਚੋਂ, ਆਪਣੇ ਆਪ ਨੂੰ ਤੁਹਾਡੇ ਤੋਂ ਵੀ ਵੱਡਾ ਸਮਝਦੇ ਨੇ ਕਿ ਤੁਹਾਡੇ ਕੋਲ ਮਿਲਣ ਵਾਸਤੇ ਇੱਥੇ ਨਹੀਂ ਆਏ।
ਪ੍ਰਿਥੀਆ ਆਇਓ ਕਈ ਬੇਰ ਇਹ ਸ਼ੀਲ ਸਾਲਾ।
ਪਰ ਬਾਬਾ ਪ੍ਰਿਥੀ ਚੰਦ ਜੀ ਬਹੁਤ ਵਧੀਆ ਨੇਕ ਤਬੀਅਤ ਦੇ ਇਨਸਾਨ ਸਨ, ਉਹ ਤੁਹਾਨੂੰ ਮਿਲਣ ਵਾਸਤੇ ਕਈ ਵਾਰ ਆਏ ਨੇ, ਦਿੱਲੀ ਵੀ ਮਿਲਣ ਆਏ ਸੀ, ਹੁਣ ਵੀ ਉਹ ਤੁਹਾਨੂੰ ਹੀ ਮਿਲਣ ਆ ਰਹੇ ਸੀ। ਪਰ ਗੁਰੂ ਅਰਜਨ ਸਾਹਿਬ ਕਿੱਡੇ ਹੰਕਾਰੀ ਨੇ ਕਿ ਉਹ ਤੁਹਾਨੂੰ ਮਿਲਣ ਵਾਸਤੇ ਇੱਥੇ ਤੱਕ ਨਹੀਂ ਪਹੁੰਚੇ।
ਜਿਸ ਕੋ ਸੁੱਤ ਇੱਕ ਮੈਂ ਸੁਣਿਓ ਪਾਛੇ ਫਿਰ ਗਾਦੇ।
ਮੈਂ ਸੁਣਿਆ ਕਿ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ ਗੁਰੂ ਅਰਜਨ ਸਾਹਿਬ ਦਾ, ਤੇ ਉਨ੍ਹਾਂ ਦਾ ਉਹ ਜਿਹੜਾ ਪੁੱਤਰ ਹੈ ਉਨ੍ਹਾਂ ਤੋਂ ਬਾਅਦ ਗੁਰਤਾ ਗੱਦੀ ਦੇ ਉੱਤੇ ਬੈਠਣਾ ਚਾਹੁੰਦਾ। ਪਰ ਬਾਬਾ ਪ੍ਰਿਥੀ ਚੰਦ ਜੀ ਉਨ੍ਹਾਂ ਦਾ ਵੀ ਇੱਕ ਪੁੱਤਰ ਹੈ, ਉਨ੍ਹਾਂ ਦਾ ਨਾਂ ਹੈ ਮਿਹਰਵਾਨ। ਪ੍ਰਿਥੀ ਚੰਦ ਤਾਂ ਨਹੀਂ ਪਹੁੰਚ ਸਕਿਆ ਤੁਹਾਡੇ ਕੋਲ, ਪਰ ਉਨ੍ਹਾਂ ਦਾ ਪੁੱਤਰ ਮਿਹਰਵਾਨ ਹੈ ਜਿਹੜਾ ਹੁਣ ਉਹ ਗੁਰਤਾ ਗੱਦੀ ਤੇ ਬੈਠਣਾ ਚਾਹੁੰਦਾ ਹੈ।
ਕਰੈ ਪ੍ਰਤੀਖਣ ਆਪ ਤੇ ਬੈਠਣ ਹਿਤ ਸ਼ਾਦੇ।
ਉਹ ਉਡੀਕ ਕਰ ਰਿਹਾ ਕਿ ਤੁਸੀਂ ਉਨ੍ਹਾਂ ਨੂੰ ਗੁਰਤਾ ਗੱਦੀ ਤੇ ਬਿਠਾਓ। ਮਿਹਰਵਾਨ ਗੁਰਤਾ ਗੱਦੀ ਤੇ ਬੈਠਣਾ ਚਾਹੁੰਦਾ, ਪ੍ਰਿਥੀ ਚੰਦ ਦਾ ਉਹ ਪੁੱਤਰ ਹੈ, ਉਹ ਤੁਹਾਡੇ ਕੋਲੋਂ ਖੁਸ਼ੀ ਚਾਹੁੰਦਾ ਹੈ।
ਸਿਰੇ ਪਾਓ ਹਜ਼ਰਤ ਕਰੈ ਸਿਰ ਪਾਗ ਬੰਧਾਵੇ।
ਪਾਤਸ਼ਾਹ ਮੈਨੂੰ ਸਿਰੇ ਪਾਓ ਭੇਜੇ ਤੇ ਉਹਦਾ ਭੇਜਿਆ ਸਿਰੇ ਪਾਓ ਮੈਂ ਪੱਗ ਦੇ ਰੂਪ ਚ ਸਿਰ ਤੇ ਬੰਨਾ।
ਜਗਤ ਜਿਠਾਈ ਵਿਦਤ ਹੋਏ ਮੰਤਾ ਬੋ ਪਾਵੇ।
ਮੇਰੀ ਬੜੀ ਵਡਿਆਈ ਹੋਵੇਗੀ ਸੰਸਾਰ ਵਿਚ, ਸਾਰਾ ਜਗਤ ਮੇਰੀ ਪੂਜਾ ਕਰੇਗਾ।
ਸੁਨ ਦੀਵਾਨ ਤੇ ਸ਼ਾਹ ਤਬ ਕਰ ਹੁਕਮ ਦਿਵਾਯੋ।
ਸੁਣ ਕੇ ਜਦੋਂ ਚੰਦੂ ਦੀ ਇਹ ਗੱਲ ਸੁਣੀ, ਬਾਦਸ਼ਾਹ ਨੇ ਆਖਿਆ ਜੇ ਸਿਰੇ ਪਾਓ ਚਾਹੀਦੀ ਤਾਂ ਮੇਰੇ ਖਜ਼ਾਨੇ ਚ ਭੇਜ ਦਿਓ। ਉਸੇ ਵਕਤ ਇਹਨੇ ਆਪਣੇ ਖਜ਼ਾਨੇ ਚੋਂ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਵਾਸਤੇ ਇੱਕ ਸਿਰੇ ਪਾਓ ਭਜਵਾਇਆ ਹੈ।
ਤੁਮਲੇ ਆਪਣੇ ਪਾਸ ਅਬ ਤੈ ਦਿਓ ਪੁਚਾਇਓ।
ਕਹਿਣ ਲੱਗਾ ਦੀਵਾਨ ਚੰਦੂ, ਇਹ ਜਿਹੜਾ ਸਿਰੇ ਪਾਓ ਹੈ ਤੂੰ ਬੜੀ ਛੇਤੀ ਨਾਲ ਉੱਥੇ ਪਹੁੰਚਾ ਦੇ, ਤੂੰ ਲੈ ਲੈ ਖਜ਼ਾਨੇ ਚ, ਤੂੰ ਆਪਣੇ ਵੱਲੋਂ ਭੇਜ ਦੇ।
ਕਰ ਨਿਜ ਜਨ ਕੋ ਦਿਓ ਕੈਬੋ ਪਰ ਸੰਗਾ।
ਕੀਤਾ ਇਹਨੇ ਸਿਰੇ ਪਾਓ ਬਾਦਸ਼ਾਹ ਕੋਲੋਂ ਲੈ ਕੇ ਆਪਣੇ ਇੱਕ ਨੌਕਰ ਨੂੰ ਦਿੱਤਾ।
ਦੇਈ ਜੀਵ ਕਾ ਪ੍ਰਥਮ ਤੁਮ ਬੋ ਆਦਰ ਸੰਗਾ।
ਆਖਿਆ ਕਿ ਤੂੰ ਜਾ ਕੇ ਬੇਰਵਾਨ ਨੂੰ ਸਮਝਾ ਕੇ ਉਹਨੂੰ ਆਖ ਕਿ ਤੈਨੂੰ ਪਹਿਲਾਂ ਬੜੀ ਉਪਜੀਵਿਕਾ ਤੇਰੇ ਪਿਤਾ ਨੂੰ ਬਾਦਸ਼ਾਹ ਨੇ ਦਿੱਤੀ ਹੋਈ ਹੈ।
ਕੋਠੇ ਗ੍ਰਾਮ ਸੁਧਾਮ ਕਰ ਬਸ ਬਸ ਸੁਦੀਵਾ।
ਕੋਠੇ ਗ੍ਰਾਮ ਚ ਆਪਣਾ ਘਰ ਬਣਾ ਕੇ ਉੱਥੇ ਨਿਵਾਸ ਕਰੋ।
ਹਾਂਜੀ ਓਜ ਛਲ ਦਾਲ ਕਰ ਪੁਰਤੇ ਨਿਕ ਸੀਵਾ।
ਠੀਕ ਹੈ ਕਿ ਪਹਿਲਾਂ ਬਾਬੇ ਪ੍ਰਿਥੀ ਚੰਦ ਨੂੰ ਉਨ੍ਹਾਂ ਦੇ ਛੋਟੇ ਭਰਾ ਨੇ ਛਲ ਵੱਲ ਕਰਕੇ ਨਗਰ ਚੋਂ ਕੱਢ ਦਿੱਤਾ ਹੈ।
ਸ੍ਰੀ ਅਰਜਨ ਤਵ ਤੇ ਮਾਂ ਕਰ ਗਰਭ ਅਪਾਰਾ
ਗੁਰੂ ਅਰਜਨ ਸਾਹਿਬ ਬੜੇ ਹੰਕਾਰ ਵਿਚ ਹਨ
ਨਹੀਂ ਸ਼ਾਹ ਵੀ ਕੁਛ ਕਹੋ ਉਰਤੇ ਡਰ ਸ਼ਾਹ ਸਾਰਾ
ਬਾਦਸ਼ਾਹ ਵੀ ਉਨ੍ਹਾਂ ਨੂੰ ਕੁਝ ਨਹੀਂ ਕਹਿ ਰਿਹਾ ਤੇ ਬਾਦਸ਼ਾਹ ਵੀ ਉਨ੍ਹਾਂ ਤੋਂ ਡਰਦਾ ਹੈ ਭੈ ਭੀਤ ਹੋ ਰਿਹਾ ਏਦਾਂ ਉਸ ਵੇਲੇ ਚੰਦੂ ਨੇ ਇਕ ਸਿਰੇ ਪਾਓ ਬਾਦਸ਼ਾਹ ਦੇ ਖਜ਼ਾਨੇ ਚੋਂ ਲੈ ਕੇ ਬਾਬਾ ਮਿਹਰਬਾਨ ਜੀ ਵਾਸਤੇ ਕੋਠੇ ਗੁਰੂ ਕੇ ਗ੍ਰਾਮ ਵੱਲ ਭੇਜਿਆ ਇਸ ਤੋਂ ਅਗਲੇਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਸਮੇਂ ਦੇ ਲਿਹਾਜ ਨਾਲ ਸਮਾਪਤੀ ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ